के अंगद गुरु अमरदास सुख कंद रामदास अर्जन गुरु बार श्री हर गोबिंद हरि राय हर कृष्ण गुर बार तेग बहादुर चंद दसवें गोबिंद सिंह गुर नमो जोर कर बंद दसवें गोबिंद सिंह गुर नमो जोर कर बंद जिसमें है अमृत ज्ञान है माणक भगत बैराग श्री गुरु ग्रंथ साहिब उदद बंदो कर अनुराग जिसमें है अमृत ज्ञान है माणक भगत बैराग श्री गुरु ग्रंथ साहिब उदत बंदो कर अनुराग सतगुर मम बेरी कटहो निज बेरी परचार एह बेरी होए भव सफल बिन बेरी कर पार एक अंकारा सतगुरु तेह प्रसाद सच होए वाहे गुरु जी की फतेह बिघन विनाशन सोए वाहे गुरु जी की फतेह बिघन विनाशन सोए धन धन सच्चे पातशाह गरीब नवाज दीन दुनिया दे मालक चबर छतर तखत दे मालक समरथ गुरु प्रतख गुरु दीन दयाल कृपाल अंतर जम पूरन पार ब्रह्म परमेश्वर वाहेगुरु अकाल पुरख स्वरूप सच्चे पातशाह दासा गरीबां दे उत्ते कृपा करन वाले दया करन वाले मेहर करन वाले बख्शिशां करन वाले हाजरा हजूर जहरा जहूर सर्ब कला भरपूर लोक परलोक के रखेक सच्चे पातशाह गरीब नवाज गुरता गद्दी पर सुभाए मान समरथ गुरु प्रतख गुरु सच्चे पातशाह मुकत भुगत जुगत दे दाते हाजरा हजूर सच्चे पातशाह तन तन सतगुरु श्री गुरु ग्रंथ साहिब जी महाराज
तन तन श्री गुरु ग्रंथ साहिब जी महाराज
बड़े ही प्यार दे नाल सब सिख संगत दोवें हाथ जोड़ के उच्चारण करो जी तन तन श्री गुरु ग्रंथ साहिब जी महाराज
तन तन श्री गुरु ग्रंथ साहिब जी महाराज
हजूर सच्चे पातशाह महाराज जी की पवित्र बाणी का कीर्तन आप जी बड़े प्यार दे नाल सरवण कर रहे सीगे महाराज जी की हाजरी विच बैठण दा जुड़न दा गुरु जी की कृपा दे नाल सानू सारिआं नू समां प्राप्त होया मंगहिर प्रभ आराधना बहुड़ न जनमड़िया भाई साहब जी आप जी नू गुरु की बाणी दा कीर्तन सरवण करा रहे सन अज साध संगत जी मगर दा महीना प्रारंभ होया मगर दी संगरांद वाला दिन है भावें साडे वीर संगरांदा दे विरुद्ध हो गए पर गुरु घर की यह मर्यादा है जिस दिन संगरांद हुंदी है उस दिन इस शब्द की विचार की जाती इस शब्द का कीर्तन हुंदा है जी तकरीबन हर गुरु घर विच ऐसा हुंदा जी दरबार साहब उचेचा मुख वाक पढ़िया जाता जी जी महाराज सच्चे पातशाह गरीब नवाज गुरु अर्जन देव साहब सानू सारिआं नू समझा रहे महीने का नाम लैके जी महाराज कहन लगे भाई मंगहिर प्रब आराधना बहुड़ ना जनमड़िया महाराज कहन लगे भाई वाहिगुरु जी का नाम जपो बाद चो जमना ते मरना नहीं पाएगा कहन लगे नाम जपन विच बड़ी वड्डी कला संगत जी प्रेम नाल सारे आखो वाहिगुरु
वाहिगुरु
वाहिगुरु जी दे नाम दा बड़ा वड्डा प्रताप है महाराज कहन लगे जमना मरना नहीं पाएगा तुहानू जी आम तौर ते सात संगत जी कोई बंदा नवा घर लवे ते कुछ समय बाद उन्हूं घर बदलना पवे हफ्ते बाद किराए ते मन लो फिर हफ्ते बाद उन्हूं घर बदलना पवे तीजे हफ्ते फिर तीजा घर बदलना पवे चौथे हफ्ते फिर चौथा घर बदलना पवे ते बंदा ये काम करदा करदा थक जांदा है जी ओ कहिंदा है कि रोज घर ही बदलने ते गुरमुखो साडा शरीर इट्टां दा मकान बदलदा बदलदा थक जांदा ते जिहड़ी अंदर बैठी रूह है ना जी इहने भी बड़े मकान बदले ने जी ਕਦੀ ਕਿਸੇ ਸਰੀਰ ਵਿੱਚ, ਕਦੀ ਕਿਸੇ ਸਰੀਰ ਵਿੱਚ, ਕਦੀ ਕਿਸੇ ਸਰੀਰ ਵਿੱਚ ਜੀ। 84 ਲੱਖ ਸਰੀਰ ਬਦਲਦੀ ਬੰਦੇ ਦੀ ਰੂਹ ਜੀ। ਤੇ ਜੇ 84 ਲੱਖ ਦੀ ਗਿਣਤੀ ਕਰਨ ਲੱਗੀਏ ਤੇ ਬੜਾ ਸਮਾਂ ਲੱਗ ਜਾਏਗਾ, ਤੇ ਬੋਲਦਿਆਂ ਬੋਲਦਿਆਂ ਬੰਦਾ ਗਿਣਤੀ ਕਰਦਿਆਂ ਕਰਦਿਆਂ ਥੱਕ ਜਾਏਗਾ ਜੀ। 1, 2, 3, 4 ਕਿੱਡੀ ਵੱਡੀ ਗਿਣਤੀ ਹੁੰਦੀ ਹੈ ਜੀ। ਸਾਰੀ ਰਾਤ ਲਗਾਤਾਰ ਬੰਦਾ ਗਿਣਤੀ ਕਰਦਾ ਰਹੇ ਤੇ 2-3 ਲੱਖ ਮਸਾਂ ਹੀ ਗਿਣਿਆ ਜਾਣਾ ਜੀ, ਮਸਾਂ ਹੀ ਜੀ। ਉਹਦੇ ਤੋਂ ਬਾਅਦ ਮਤਲਬ 84 ਕੁ ਰਾਤਾਂ ਬੰਦਾ ਜਾਗੇ ਤੇ 84 ਲੱਖ ਗਿਣਤੀ ਬੋਲੇਗਾ ਜੀ। ਤੇ ਜਿੰਨੇ ਜਨਮ ਲੈਣੇ ਤੇ ਬੜੇ ਔਖੇ ਨੇ ਜੀ। ਗੁਰੂ ਸਾਹਿਬ ਮਿਹਰ ਕਰਨ ਸੰਗਤ ਜੀ, ਮਨੁੱਖਾ ਸਰੀਰ ਪ੍ਰਾਪਤ ਹੋਇਆ, ਇਹ ਨਾਮ ਜਪ ਕੇ ਸਫਲਾ ਹੋ ਸਕੇ ਜੀ, ਨਾਮ ਜਪ ਕੇ ਸਫਲਾ ਹੋ ਸਕੇ। ਸ੍ਰੀ ਸੁਖਮਨੀ ਸਾਹਿਬ ਜੀ ਦੇ ਵਿੱਚ ਮਹਾਰਾਜ ਨੇ ਦੱਸਿਆ, ਮਿਥਿਆ ਬਾਸ ਲੇਤ ਬੇਕਾਰਾ, ਸਾਰਾ ਪਦਾ ਗੁਰੂ ਸਾਹਿਬ ਨੇ ਇਸ ਤਰ੍ਹਾਂ ਦਾ ਉਚਾਰਨ ਕੀਤਾ, ਮਿਥਿਆ ਚਰਨ ਪਰ ਬੇਕਾਰ ਕੋ ਤਾਵ ਹੈ। ਉਹ ਪੈਰ ਝੂਠੇ ਨੇ, ਗਲਤ ਨੇ, ਮਾੜੇ ਨੇ, ਜਿਹੜੇ ਬੰਦੇ ਦੇ ਵਿਕਾਰਾਂ ਵਾਲੇ ਪਾਸੇ ਪੈਰ ਜਾਂਦੇ ਹੋਣ ਜੀ। ਮਿਥਿਆ ਰਸਨਾ ਭੋਜਨ ਅੰਨ ਸਵਾਦ, ਜੀਭ ਰਸਾਂ ਜੋ ਕਸਾਂ ਚ ਹੀ ਪਈ ਰਹੀ ਤੇ ਨਾਮ ਕਦੀ ਜਪਿਆ ਹੀ ਨਹੀਂ, ਮਹਾਰਾਜ ਕਹਿਣ ਲੱਗੇ ਝੂਠੀ ਹੈ। ਹਾਂਜੀ, ਮਿਥਿਆ ਰਸਨਾ ਭੋਜਨ ਅੰਨ ਸਵਾਦ, ਮਿਥਿਆ ਚਰਨ ਪਰ ਬੇਕਾਰ ਕੋ ਤਾਵ ਹੈ, ਮਿਥਿਆ ਮਨ ਪਰ ਲੋਭ ਲੁਭਾਵ ਹੈ, ਮਿਥਿਆ ਤਨ ਨਹੀਂ ਪਰ ਉਪਕਾਰਾ। ਸਰੀਰ ਰਾਹੀਂ ਉਪਕਾਰ ਹੀ ਨਹੀਂ ਕਿਸੇ ਤੇ ਬੰਦਾ ਕਰ ਰਿਹਾ, ਮਹਾਰਾਜ ਕਹਿੰਦੇ ਸਭ ਝੂਠਾ। ਮਿਥਿਆ ਬਾਸ ਲੇਤ ਬੇਕਾਰਾ, ਬਿਨ ਬੂਝੇ ਮਿਥਿਆ ਸਭ ਭਏ, ਸਫਲ ਦੇਹ ਨਾਨਕ ਹਰ ਹਰ ਨਾਮ ਲਏ। ਮਹਾਰਾਜ ਕਹਿਣ ਲੱਗੇ ਸਰੀਰ ਸਫਲਾ ਹੋ ਜਾਏਗਾ, ਕਿਵੇਂ? ਵਾਹਿਗੁਰੂ ਜੀ ਦਾ ਨਾਮ ਜਪਿਆ ਜੀ ਸਰੀਰ ਸਫਲਾ ਹੋ ਜਾਏਗਾ। ਨਾਮ ਜਪਣ ਵਾਲੇ ਬੰਦੇ ਦੇ ਹੱਥ ਵੀ ਸਫਲੇ, ਨਾਮ ਜਪਣ ਵਾਲੇ ਦੀ ਜੀਭ ਵੀ ਸਫਲੀ, ਨਾਮ ਜਪਣ ਵਾਲੇ ਦੇ ਪੈਰ ਵੀ ਸਫਲੇ, ਨਾਮ ਜਪਣ ਵਾਲੇ ਦੀਆਂ ਅੱਖਾਂ ਵੀ ਸਫਲੀਆਂ ਜੀ। ਤੇ ਜਿਹੜਾ ਨਹੀਂ ਜਪਦਾ, ਟੌਰ ਜਿੰਨੀ ਮਰਜ਼ੀ ਹੋਵੇ ਪਰ ਉਹਦਾ ਸਰੀਰ ਨਹੀਂ ਸਫਲਾ ਹੋ ਸਕਦਾ ਜੀ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਤੇ ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਚੱਲਦਿਆਂ ਚੱਲਦਿਆਂ ਇੱਕ ਥਾਂ ਤੇ ਪਹੁੰਚੇ, ਜੰਗਲ ਦਾ ਸਮਾਂ, ਤੇ ਮਹਾਰਾਜ ਨੇ ਗੱਲ ਸਮਝਾਉਣੀ ਸੀਗੀ ਜੀ। ਤੇ ਰਿੱਛ ਆਇਆ ਇੱਕ, ਤੇ ਸਾਧ ਸੰਗਤ ਉਹਨੇ ਇੱਕ ਬੰਦੇ ਨੂੰ ਸੁੰਘਿਆ ਤੇ ਉਹ ਚਲੇ ਗਿਆ। ਮਹਾਰਾਜ ਨੇ ਸਮਝਾਉਣਾ ਸੀ ਵੀ ਬੰਦਾ ਭਗਤੀ ਵਾਲੇ ਪਾਸੇ ਲੱਗ ਜੇ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਕਹਿੰਦੇ, ਮਰਦਾਨੇ ਪਤਾ ਇਹਨੇ ਕਿਉਂ ਨੀ ਬੰਦੇ ਨੂੰ ਖਾਧਾ? ਕਹਿਣ ਲੱਗੇ ਕਿਉਂ? ਕਹਿਣ ਲੱਗੇ ਇਸ ਬੰਦੇ ਦੇ ਕੰਮ ਬੜੇ ਮਾੜੇ ਨੇ। ਕਹਿਣ ਲੱਗੇ ਜਦੋਂ ਇਹ ਜਿੰਦਾ ਰਿਹਾ ਇਹਨੇ ਕੰਮ ਬੜੇ ਮਾੜੇ ਕੀਤੇ। ਕਹਿਣ ਲੱਗੇ ਇਹੋ ਜਿਹਾ ਬੰਦਾ ਬੰਦੇ ਨੂੰ ਕੀ ਪਸ਼ੂਆਂ ਨੂੰ ਵੀ ਪਸੰਦ ਨਹੀਂ ਹੈਗਾ। ਕਹਿਣ ਲੱਗੇ ਸਫਲ ਦੇਹ ਨਾਨਕ ਹਰ ਹਰ ਨਾਮ ਲਏ। ਅੱਗੋਂ ਮਹਾਰਾਜ ਵੇਖੋ ਸਿੱਧੀਆਂ ਹੀ ਗੱਲਾਂ ਕਰਦੇ, ਬਿਰਥੀ ਸਾਕਤ ਕੀ ਆਰਜਾ। ਆਰਜਾ ਕੀ ਹੁੰਦੀ ਜੀ? ਉਮਰ। ਹਾਂਜੀ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਾਕਤ ਪੁਰਸ਼ ਦੀ ਉਮਰ ਹੀ ਬੇਅਰਥ ਹੈਗੀ। ਕਹਿਣ ਲੱਗੇ ਬਿਰਥੀ ਸਾਕਤ ਕੀ ਆਰਜਾ, ਸਾਚ ਬਿਨਾ ਕਹਿ ਹੋਵਤ ਸੂਚਾ। ਨਾਮ ਜਪਣ ਤੋਂ ਬਗੈਰ ਸੂਚਾ ਨਹੀਂ ਹੋ ਸਕਦਾ ਜੀ ਬੰਦਾ ਜੀ। ਨਹਾਉਣ ਦਾ ਯਤਨ ਕਰਦੇ ਸਾਰੇ ਜੀ। ਹਾਂਜੀ, ਤੇ ਨਹਾਉਣਾ ਚਾਹੀਦਾ ਵੀ ਹੈ, ਇਸ਼ਨਾਨ ਪਾਨ ਕਰਨਾ ਚਾਹੀਦਾ ਹੈ, ਪਰ ਜਿਹੜੀ ਅੰਦਰ ਦੀ ਸੁਚਤਾ ਉਹ ਤੇ ਨਾਮ ਜਪਣ ਨਾ ਬਣਨੀ ਜੀ। ਬਿਰਥੀ ਸਾਕਤ ਕੀ ਆਰਜਾ, ਸਾਚ ਬਿਨਾ ਕਹਿ ਹੋਵਤ ਸੂਚਾ। ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਂ ਕਹਿ ਦੁਰਗੰਧ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਕਹਿਣ ਲੱਗੇ, ਬਿਰਥਾ ਨਾਮ ਬਿਨਾ ਤਨ ਅੰਧ, ਸਰੀਰ ਵਾਹਿਗੁਰੂ ਜੀ ਦੇ ਨਾਮ ਤੋਂ ਬਗੈਰ ਬਿਰਥਾ ਹੈ। ਬਿਰਥੇ ਦਾ ਭਾਵ ਹੈ ਵਿਅਰਥ ਹੈ ਜੀ, ਕੋਈ ਲਾਭ ਨਹੀਂ ਹੈਗਾ ਉਹਦਾ ਜੀ। ਤੇ ਮੁਖ ਆਵਤ ਤਾਂ ਕਹਿ ਦੁਰਗੰਧ, ਮਹਾਰਾਜ ਕਹਿਣ ਲੱਗੇ ਉਹਦੇ ਮੁਖੋਂ ਵਿਕਾਰਾਂ ਦੀ ਬਦਬੂ ਆਉਂਦੀ ਹੈ ਜੀ। ਜਦੋਂ ਬੋਲੇਗਾ ਭੈੜਾ ਬੋਲੇਗਾ, ਗੁਰਮੁਖ ਮਹਾਂਪੁਰਸ਼ ਨਾਮ ਜਪਣ ਵਾਲੇ ਉਹ ਇੱਕ ਬੋਲ ਬੋਲ ਕੇ ਦੂਜੇ ਦਾ ਹਿਰਦਾ ਠੰਡਾ ਕਰ ਦਿੰਦੇ ਜੀ। ਤੇ ਜਿਹਦੇ ਅੰਦਰ ਵਕਾਰ ਪੜੇ। ਮੈਂ ਇੱਕ ਬੰਦੇ ਨੂੰ ਵੇਖਿਆ ਜੀ, ਉਹ ਆਪ ਵੀ ਬੜਾ ਭੈੜਾ ਬੋਲਿਆ ਤੇ ਦੂਜੇ ਨੂੰ ਵੀ ਉਹਨੇ ਗੁੱਸਾ ਚੜਾ ਦਿੱਤਾ ਜੀ। ਹਾਂਜੀ, ਜਿਹਦੇ ਅੰਦਰ ਕੋਈ ਸ਼ਾਂਤੀ ਵਰਤ ਰਹੀ ਹੈ, ਜਿਹਦੇ ਅੰਦਰ ਵਾਹਿਗੁਰੂ ਜੀ ਦਾ ਨਾਮ ਵਰਤ ਰਿਹਾ, ਉਹ ਇੱਕ ਬੋਲ ਬੋਲ ਕੇ ਦੂਜੇ ਨੂੰ ਠੰਡਾ ਕਰ ਦੇਗਾ ਜੀ। ਗੱਲ ਕੀ ਜੀ, ਸਫਲ ਦੇਹ ਨਾਨਕ ਹਰ ਹਰ ਨਾਮ ਲਏ, ਸਰੀਰ ਸਫਲਾ ਹੋ ਜਾਂਦਾ ਜਦੋਂ ਵਾਹਿਗੁਰੂ ਜੀ ਦਾ ਨਾਮ ਜਪਿਆ ਜਾਂਦਾ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਮੈਂ ਆਪ ਜੀ ਨੂੰ ਬੜੀ ਵਾਰੀ ਸਾਧ ਸੰਗਤ ਜੀ ਦੱਸਿਆ, ਨੈੱਟ ਤੇ ਮੈਂ ਬਾਬਾ ਠਾਕੁਰ ਸਿੰਘ ਜੀ ਦੇ ਅੰਤਮ ਸਮੇਂ ਦੇ ਦਰਸ਼ਨ ਕੀਤੇ ਜੀ, ਜਦੋਂ ਬਾਬਾ ਜੀ ਦਾ ਸਰੀਰ, ਬਾਬਾ ਜੀ ਦੇ ਸਰੀਰ ਦਾ ਅੰਤਮ ਸੰਸਕਾਰ ਕਰਨਾ ਸੀਗਾ। ਲੋਕ ਲਾਈਨਾਂ ਚ ਲੱਗ ਲੱਗ ਕੇ ਉਹਨਾਂ ਦੇ ਸਰੀਰ ਦੇ ਦਰਸ਼ਨ ਕਰਨ ਦੇ ਜੀ। ਮੈਂ ਸੋਚਾਂ ਵੀ ਸਰੀਰ ਤੇ ਛੱਡ ਚੁੱਕੇ ਨੇ ਬਾਬਾ ਠਾਕੁਰ ਸਿੰਘ ਜੀ, ਸਰੀਰ ਵਿੱਚ ਤਾਂ ਨਹੀਂ ਹੈਗੇ, ਸਰੀਰ ਛੱਡ ਚੁੱਕੇ ਨੇ, ਪਰ ਉਸ ਸਰੀਰ ਵਿੱਚ ਗੁਰਮੁਖਾਂ ਨੇ ਵਾਹਿਗੁਰੂ ਜੀ ਦਾ ਨਾਮ ਜਪਿਆ ਤਾਂ ਸਰੀਰ ਦਾ ਸਤਿਕਾਰ ਹੋ ਰਿਹਾ ਜੀ। ਹਾਂਜੀ, ਨਹੀਂ ਤੇ ਕਿਸੇ ਦੀ ਦੇਹ ਨੂੰ ਪੁੱਛਿਆ ਜਾਂਦਾ ਜੀ, ਕੋਈ ਨਸ਼ਈ ਮਰ ਜਾਏ ਮਰਿਆ ਮਰਿਆ ਰਹਿੰਦਾ ਜੀ, ਕੋਈ ਵਹਿੰਦਾ ਨਹੀਂ ਉਹਦੇ ਵੱਲ ਜੀ। ਲੋਕ ਕੋਈ ਫੁੱਲਾਂ ਫੁੱਲ ਦੇ ਸਿਹਰੇ ਪਾਉਂਦਾ, ਕੋਈ ਕੁਝ ਪਾਉਂਦਾ ਸੀ, ਕੋਈ ਕੁਝ ਪਾਉਂਦਾ ਸੀ, ਤੇ ਮੈਂ ਵੇਖਦਾ ਵੇਖਦਾ ਆਪਣੇ ਮਨ ਵਿੱਚ ਵਿਚਾਰ ਬਣਾ ਰਿਹਾ ਵੀ ਸਾਰੀ ਨਾਮ ਦੀ ਤਾਕਤ ਹੈਗੀ ਹੈ ਜੀ। ਉਹਨਾਂ ਨੇ ਵਾਹਿਗੁਰੂ ਜੀ ਦਾ ਨਾਮ ਜਪਿਆ। ਪ੍ਰੇਮ ਨਾਲ ਗੱਜ ਕੇ ਆਖੋ ਸਾਰੇ ਵਾਹਿਗੁਰੂ
ਵਾਹਿਗੁਰੂ,
ਫਿਰ ਆਖੋ ਜੀ ਵਾਹਿਗੁਰੂ
ਵਾਹਿਗੁਰੂ,
ਸਭ ਵਡਿਆਈਆਂ ਹਰ ਨਾਮ ਵਿੱਚ। ਹਾਂਜੀ, ਜਿੰਨੀਆਂ ਵਡਿਆਈਆਂ ਨੇ ਉਹ ਵਾਹਿਗੁਰੂ ਜੀ ਦੇ ਨਾਮ ਵਿੱਚ ਹਨ ਜੀ। ਨਾਮ ਜਪਣ ਵਾਲਿਆਂ ਨੂੰ ਵਡਿਆਈਆਂ ਪ੍ਰਾਪਤ ਹੋ ਜਾਂਦੀਆਂ ਜੀ। ਇਹ ਬੜੀ ਵੱਡੀ ਵਡਿਆਈ ਹੈ। ਮਹਾਰਾਜ ਕਹਿੰਦੇ ਮੰਗਰ ਪ੍ਰਭ ਅਰਾਧਣਾ ਬਹੁੜ ਨਾ ਜਨਮੜੀਆਹ, ਤੁਸੀਂ ਵਾਹਿਗੁਰੂ ਜੀ ਦਾ ਨਾਮ ਜਪੋ, ਨਾ ਜੰਮਣਾ ਪਏਗਾ ਨਾ ਮਰਨਾ ਪਏਗਾ। ਕਹਿਣ ਲੱਗੇ ਜਨਮ ਮਰਨ ਦਾ ਚੱਕਰ ਬੜਾ ਭੈੜਾ ਹੈਗਾ ਜੀ, ਬੜਾ ਭੈੜਾ ਚੱਕਰ ਹੈਗਾ ਜੀ, ਨਾ ਜੰਮਣਾ ਪਏਗਾ ਨਾ ਮਰਨਾ ਪਏਗਾ, ਬੰਦ ਖਲਾਸੀ ਹੋ ਜਾਏਗੀ ਜੀ। ਨਾਮ ਜਪਣ ਵਾਲਿਆਂ ਦੀ ਹੁੰਦੀ ਹੈ ਸਾਧ ਸੰਗਤ, ਤੇ ਇਕੱਲੀ ਉਹਨਾਂ ਦੀ ਨਹੀਂ ਹੁੰਦੀ, ਜੇ ਉਹ ਚਾਹੁਣ ਤੇ ਕਈਆਂ ਦੀ ਕਰਾ ਦਿੰਦੇ ਜੀ। ਨਾਮ ਜਪਣ ਵਾਲੇ ਚਾਹੁਣ ਤੇ ਕਈਆਂ ਦੀ ਬੰਦ ਖਲਾਸੀ ਕਰਾ ਦਿੰਦੇ ਜੀ। ਆਓ ਬੜੇ ਪਿਆਰ ਨਾਲ ਮਹਾਰਾਜ ਦੇ ਇਤਿਹਾਸ ਦੀ ਕਥਾ ਸਰਵਣ ਕਰਨੀ ਹੈ। ਦਾਸ ਇਸ ਪੰਕਤੀ ਵੱਲ ਤਾਂ ਧਿਆਨ ਲੈ ਗਿਆ ਵੀ ਅੱਜ ਸੰਗਰਾਂਦ ਹੈ ਜੀ, ਬੜਾ ਗਲਤ ਪ੍ਰਚਾਰ ਹੋ ਰਿਹਾ। ਲਓ ਜੀ ਸੰਗਰਾਂਦਾ ਮਨਾਉਣ ਲੱਗ ਪਏ, ਮਨਾਉਣ ਕੌਣ ਦਿਆ ਜੀ? ਅੱਛਾ ਮਨਾਉਣਾ ਕਿਵੇਂ ਜੀ? ਇੱਥੇ ਕੋਈ ਭੰਗੜਾ ਪਾਇਆ ਜਾਂਦਾ ਜੀ ਸੰਗਰਾਂਦ ਤੇ ਜੀ? ਹਾਂਜੀ, ਗੁਰੂ ਸਾਹਿਬ ਦੀ ਬਾਣੀ ਪੜ੍ਹੀ ਜਾਂਦੀ ਹੈ, ਗੁਰੂ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਹੋ ਰਹੀ ਹੈ, ਇਹੋ ਜਿਹੀ ਸੰਗਰਾਂਦ ਤੇ ਰੋਜ਼ ਹੋਣੀ ਚਾਹੀਦੀ ਹੈ ਜੀ। ਹਾਂਜੀ, ਇਹੋ ਜਿਹੀ ਸੰਗਰਾਂਦ ਤੇ ਰੋਜ਼ ਹੋਣੀ ਚਾਹੀਦੀ ਹੈ। ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹੀ ਜਾ ਰਹੀ, ਗੁਰੂ ਜੀ ਦੀ ਬਾਣੀ ਦੀ ਵਿਚਾਰ ਹੋ ਰਹੀ ਹੈ। ਮਤਲਬ ਗੱਲ ਕੀ ਜੀ, ਕਿਸੇ ਤਰੀਕੇ ਨਾਲ ਗੁਰੂ ਨਾਲੋਂ ਤੋੜਿਆ ਜਾਵੇ ਬੰਦੇ ਨੂੰ ਜੀ। ਹਾਂਜੀ, ਇਹੋ ਜਿਹਿਆਂ ਤੋਂ ਬੜਾ ਬਚ ਕੇ ਰਹਿਣ ਦੀ ਲੋੜ। ਜਿਹੜੀ ਪੁਰਾਤਨ ਮਰਜ਼ਾਦਾ ਚੱਲਦੀ ਆ ਰਹੀ, ਕਿਸੇ ਦੇ ਕਹਿਣ ਤੇ ਬੰਦ ਥੋੜ੍ਹੀ ਹੋ ਜਾਣੀ ਹੈ ਜੀ ਉਹਦੀ। ਹਾਂਜੀ, ਜੇ ਮਰਜ਼ਾਦਾ ਨਾ ਹੋਵੇ ਤੇ ਦਰਬਾਰ ਸਾਹਿਬ ਸੰਗਰਾਂਦ ਵਾਲੇ ਦਿਨ ਹੀ ਕਿਉਂ ਮੁੱਖ ਵਾਕ ਪੜ੍ਹਿਆ ਜਾਂਦਾ ਜੀ? ਅੱਗੋਂ ਪਿੱਛੋਂ ਕਿਉਂ ਨਹੀਂ ਉਹ ਪੜ੍ਹਦੇ ਜੀ? ਹਾਂਜੀ, ਇਹ ਮਰਜ਼ਾਦਾ ਜੀ, ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ। ਆਓ ਸਾਰੀ ਸੰਗਤ ਪ੍ਰੇਮ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ
ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਪੌਂਟਾ ਸਾਹਿਬ ਟਿਕੇ ਸਨ ਜੀ, ਤੁਸੀਂ ਕਥਾ ਸਰਵਣ ਕੀਤੀ। ਮਹਾਰਾਜ ਪੌਂਟਾ ਸਾਹਿਬ ਤੋਂ ਦੇਹਰਾਦੂਨ ਗਏ, ਉੱਥੇ ਮਸੰਦਾਂ ਨੂੰ ਸਜਾਵਾਂ ਦਿੱਤੀਆਂ ਗੁਰੂ ਜੀ ਨੇ, ਸਜਾ ਦੇ ਕੇ ਵਾਪਸ ਆਉਣ ਲੱਗੇ। ਬਾਬਾ ਰਾਮ ਰਾਏ ਜੀ ਦੀ ਪਤਨੀ ਉਹ ਬਾਬਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਨ ਲੱਗੇ, ਪੰਜਾਬ ਕੌਰ ਜੀ, ਮਹਾਰਾਜ ਕਿਰਪਾ ਕਰਿਓ, ਤੁਸੀਂ ਮੇਰੀ ਬਾਹੁੜੀ ਕੀਤੀ ਆ, ਆ ਕੇ ਮੇਰੇ ਤੇ ਮਿਹਰ ਕਰਿਓ, ਦਇਆ ਕਰਿਓ, ਸਦਾ ਹੀ ਕਿਰਪਾ ਰੱਖਿਓ, ਮੇਰੇ ਵਿਧਵਾ ਦਾ ਆਸਰਾ ਤੁਸੀਂ ਹੋ, ਆਪਣੀ ਮਿਹਰਾਂ ਦਾ ਭਰਿਆ ਹੱਥ ਰੱਖਿਓ। ਮਹਾਰਾਜ ਕਹਿਣ ਲੱਗੇ, ਪੰਜਾਬ ਕੌਰ ਜੀ, ਤੁਸੀਂ ਸਾਨੂੰ ਪ੍ਰੇਮ ਨਾਲ ਯਾਦ ਕੀਤਾ। ਕਹਿਣ ਲੱਗੇ ਜਦੋਂ ਵੀ ਭਵਿੱਖ ਵਿੱਚ ਯਾਦ ਕਰੋਗੇ, ਤੁਸੀਂ ਗੁਰੂ ਘਰ ਦੇ ਸਾਜੇ ਨਿਵਾਜੇ ਹੋ। ਕਹਿਣ ਲੱਗੇ, ਅਸੀਂ ਆ ਕੇ ਤੁਹਾਡੀ ਸਹਾਇਤਾ ਕਰਾਂਗੇ। ਕਹਿਣ ਲੱਗੇ, ਹੁਣ ਮਹਾਰਾਜ ਨੇ ਤੇ ਬਚਨ ਕਿਹਾ ਜੀ, ਤੇ ਹੁਣ ਸਾਡੇ ਬੰਦੇ ਸ਼ੁਰੂ ਹੋ ਜਾਂਦੇ ਜੀ, ਜਿਉਂ ਮਾੜਾ ਕਹਿਣਾ ਸ਼ੁਰੂ ਹੁੰਦੇ ਜੀ, ਵਹਿੰਦੇ ਹੀ ਕੁਛ ਨਹੀਂ ਜੀ। ਰਾਮ ਰਾਈਆਂ ਦੇ ਨਾਲ ਨਹੀਂ ਵਰਤਣਾ ਜੀ, ਰਾਮ ਰਾਏ ਜੀ ਤੇ ਭੁੱਲ ਆਪਣੀ ਬਖਸ਼ਾ ਗਏ ਸਨ ਸੱਚੇ ਪਾਤਸ਼ਾਹ ਕੋਲੋਂ ਜੀ। ਉਹ ਰਾਮ ਰਾਈਆਂ ਦੇ ਕੰਮ ਤੁਸੀਂ ਵੇਖ ਹੀ ਲਏ, ਉਹਨਾਂ ਆਪਣਾ ਜਿਹਨੂੰ ਗੁਰੂ ਮੰਨਦੇ ਸੀ ਉਹਨੂੰ ਹੀ ਸਾੜ ਦਿੱਤਾ ਸੀਗਾ ਜੀ ਉਹਨਾਂ ਨੇ ਜੀ। ਬਾਕੀਆਂ ਦੀ ਤੇ ਗੱਲ ਹੀ ਇੱਕ ਪਾਸੇ ਦੀ ਰਹਿ ਗਈ ਜੀ। ਜਿਹੜਾ ਆਪਣੇ ਗੁਰੂ ਦਾ ਨਹੀਂ ਬਣ ਰਿਹਾ ਉਹ ਕਿਸੇ ਦਾ ਵੀ ਨਹੀਂ ਬਣ ਸਕਦਾ ਜੀ। ਅੱਜ ਕੇ ਆਖੋ
ਵਾਹਿਗੁਰੂ।
ਉਹਦੇ ਤੋਂ ਡਰਨ ਦੀ ਲੋੜ ਹੀ ਹੈਗੀ ਹੈ ਜੀ। ਹਾਂਜੀ, ਉਹਦੇ ਤੋਂ ਡਰਨ ਦੀ ਲੋੜ ਹੈ। ਸੋ ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਆਪਾਂ ਬੜੇ ਪਿਆਰ ਦੇ ਨਾਲ ਸਾਧ ਸੰਗਤ ਜੀ ਸਰਵਣ ਕਰਨਾ। ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਸਾਧ ਸੰਗਤ ਜੀ ਵਾਪਸ ਪਾਉਂਟਾ ਸਾਹਿਬ ਆ ਗਏ ਸੀਗੇ। ਨਗਾਰੇ ਵੱਜੇ ਜਦੋਂ ਸੱਚੇ ਪਾਤਸ਼ਾਹ ਆਏ, ਹਾਥੀ ਤੇ ਚੜ ਕੇ ਸੱਚੇ ਪਾਤਸ਼ਾਹ ਪਾਉਂਟਾ ਸਾਹਿਬ ਆਏ ਤੇ ਗੁਰੂ ਸਾਹਿਬ ਜੀ ਦੇ ਆਉਣ ਦੀ ਖੁਸ਼ੀ ਦੇ ਵਿੱਚ ਸਿੱਖ ਸੰਗਤਾਂ ਨੇ ਬੜਾ ਚਾਉ ਕੀਤਾ ਜੀ। ਮਹਾਰਾਜ ਪਾਉਂਟਾ ਸਾਹਿਬ ਕਾਵਿ ਰਚਨਾ ਵੀ ਕਰਦੇ ਨੇ। ਪਾਉਂਟਾ ਸਾਹਿਬ ਦੇ ਲਾਗੇ ਦਰਿਆ ਬੜਾ ਸ਼ਾਂਤ ਹੋ ਕੇ ਵਗਦਾ ਜੀ। ਹੁਣ ਇਹਦੇ ਤੋਂ ਅੱਗੇ ਜੋ ਕਥਾ ਹੈ ਉਹ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਸਾਰੀ ਸੰਗਤ ਜੋੜੋ ਦੋਵੇਂ ਹੱਥ ਤੇ ਪ੍ਰੇਮ ਨਾਲ ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਫੇਰ
ਆਖੋ ਜੀ
ਸ੍ਰੀ ਵਾਹਿਗੁਰੂ
ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਗ ਬੀਚ ਇੱਕ ਬਾਸੁਰ ਬੈਸੇ।
ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਪਾਉਂਟਾ ਸਾਹਿਬ ਵਿੱਚ ਹਨ ਤੇ ਇੱਕ ਦਿਨ ਸੱਚੇ ਪਾਤਸ਼ਾਹ ਬਾਗ ਵਿੱਚ ਬੈਠੇ ਹਨ ਜੀ। ਹਾਂਜੀ।
ਸੁਰ ਸਿੱਖਣ ਮਹਿ ਸੁਰ ਪਤ ਜੈਸੇ।
ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਬਹੁਤੇ ਫੱਬ ਰਹੇ ਜੀ ਬਾਗ ਦੇ ਵਿੱਚ ਨਾ ਜੀ। ਆਸਣ ਲਾਇਆ ਸੋਹਣਾ, ਬਾਗ ਵਿੱਚ ਫੌਜਾਂ ਬੈਠੀਆਂ, ਗੁਰੂ ਸਾਹਿਬ ਦੇ ਸਿੱਖ ਮਹਾਰਾਜ ਦੇ ਲਾਗੇ ਬੈਠੇ ਤੇ ਮਹਾਰਾਜ ਬਾਗ ਵਿੱਚ ਬੈਠੇ ਬੜੇ ਫੱਬ ਰਹੇ ਨੇ ਜੀ। ਹਾਂਜੀ।
ਫਤਿਹ ਸ਼ਾਹ ਸ੍ਰੀ ਨਗਰ ਭੋਪਾਲਾ
ਤੇ ਜਿਹੜਾ ਸ੍ਰੀਨਗਰ ਦਾ ਰਾਜਾ ਸੀਗਾ ਜੀ ਫਤਿਹ ਸ਼ਾਹ, ਨਾਲ ਦਾ ਰਾਜਾ ਹੀ ਮੇਦਨੀ ਪ੍ਰਕਾਸ਼, ਇਹਨਾਂ ਦੋਵਾਂ ਦੀ ਮਹਾਰਾਜ ਨੇ ਸਲਾਹ ਕਰਾਈ ਸੀਗੀ ਜੀ। ਤੇ ਜਿਹੜਾ ਫਤਿਹ ਸ਼ਾਹ ਇਹ ਭੀਮ ਚੰਦ ਦਾ ਸਾਧ ਸੰਗਤ ਜੀ, ਫਤਿਹ ਸ਼ਾਹ ਤੇ ਭੀਮ ਚੰਦ ਦੋਵੇਂ ਆਪਸ ਦੇ ਵਿੱਚ ਕੁੜਮ ਨੇ ਜੀ। ਹਾਂਜੀ। ਭੀਮ ਚੰਦ ਦਾ ਪੁੱਤਰ ਹੈ ਤੇ ਫਤਿਹ ਸ਼ਾਹ ਦੀ ਬੱਚੀ ਹੈ, ਧੀ ਹੈ ਜੀ। ਹਾਂਜੀ। ਭੀਮ ਚੰਦ ਤੇ ਫਤਿਹ ਸ਼ਾਹ ਦੀ ਰਿਸ਼ਤੇਦਾਰੀ ਬਣ ਰਹੀ ਹੈ। ਫਤਿਹ ਸ਼ਾਹ ਜਿਹੜਾ ਸਾਧ ਸੰਗਤ ਸ੍ਰੀਨਗਰ ਦਾ ਰਾਜਾ ਸੀ। ਹਾਂਜੀ।
ਲਾਗੀ ਪਠੇ ਆਏ ਤੇ ਸਕਾਲਾ,
ਉਹਨੇ ਲਾਗੀ ਭੇਜੇ ਦਸਵੇਂ ਪਾਤਸ਼ਾਹ ਦੇ ਕੋਲ ਜੀ। ਇੱਕ ਬੰਨਿਓ ਇਹ ਭੀਮ ਚੰਦ ਤੋਂ ਚੰਗਾ ਰਹਿ ਗਿਆ ਜੀ। ਹਾਂਜੀ। ਥੋੜਾ ਬਹੁਤਾ ਇਹਨੇ ਮਾਣ ਸਨਮਾਨ ਕਰਨ ਦਾ ਇਹਨੂੰ ਤਰੀਕਾ ਹੈਗਾ ਜੀ। ਉਹ ਤੇ ਮੰਗਦਾ ਹੀ ਹਾਥੀ ਘੋੜੇ ਹੀ ਮਹਾਰਾਜ ਦੇ ਕੋਲੋਂ ਜੀ। ਇਹ ਤੇ ਮਹਾਰਾਜ ਨੂੰ ਕਹਿੰਦਾ ਹੀ ਨਹੀਂ ਵੀ ਮਹਾਰਾਜ ਤੁਸੀਂ ਵਿਆਹ ਵਿੱਚ ਆਓ ਜੀ। ਹਾਂਜੀ।
ਕਰ ਬੰਧਨ ਕੋ ਦੀਨਸ ਪਾਤੀ।
ਮਹਾਰਾਜ ਬਾਗ ਵਿੱਚ ਬੈਠੇ ਤੇ ਕਾਫੀ ਮਨੁੱਖ ਫਤਿਹ ਸ਼ਾਹ ਦੇ ਭੇਜੇ ਹੋਏ ਹਜ਼ੂਰ ਦਸਵੇਂ ਪਾਤਸ਼ਾਹ ਮਹਾਰਾਜ ਦੇ ਕੋਲ ਪਹੁੰਚੇ ਹਨ। ਹਾਂਜੀ।
ਨਿਰਿਪ ਕੀ ਨਮੋ ਕੀਨ ਬਖਿਆਤੀ।
ਪਹਿਲਾਂ ਉਹਨਾਂ ਨੇ ਆਪਣੇ ਵੱਲੋਂ ਮੱਥਾ ਟੇਕਿਆ ਤੇ ਫਿਰ ਜਿਹੜਾ ਮੁਖੀ ਬੰਦਾ ਸੀਗਾ ਉਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਮਹਾਰਾਜ ਅਸੀਂ ਆਪਣੇ ਰਾਜੇ ਫਤਿਹ ਸ਼ਾਹ ਵੱਲੋਂ ਤੁਹਾਨੂੰ ਮੱਥਾ ਟੇਕਦੇ ਹਾਂ ਜੀ, ਅਸੀਂ ਆਪਣੇ ਵੱਲੋਂ ਟੇਕੀਏ ਸਾਰੇ। ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸੱਚੇ ਪਾਤਸ਼ਾਹ ਅਸੀਂ ਰਾਜੇ ਵੱਲੋਂ ਮੱਥਾ ਟੇਕਦੇ ਹਾਂ ਤੁਹਾਨੂੰ। ਹਾਂਜੀ।
ਆਨ ਕਾਵਰਾਂ ਅਨਿਕ ਹਕਾਰਨ।
ਕਈ ਕਹਾਰਾਂ ਵਹਿੰਗੀਆਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਚ ਲਿਆ ਕੇ ਰੱਖਤੀਆਂ, ਜਿਹਦੇ ਵਿੱਚ ਫਲ ਫਰੂਟ ਬੜਾ ਕੁਝ ਸੀਗਾ ਜੀ। ਹਾਂਜੀ।
ਗੁਰ ਆਗੇ ਸਭ ਕੀਨ ਉਤਾਰਨ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਾਰਾ ਕੁਝ ਰੱਖਤਾ, ਫਲ ਫਰੂਟ ਮਠਿਆਈਆਂ। ਹਾਂਜੀ।
ਹੱਥ ਬੰਦ ਮਾਨਵ ਕਹਿ ਬਾਣੀ।
ਤੇ ਹੱਥ ਜੋੜ ਕੇ ਬੰਦਾ ਕਹਿ ਰਿਹਾ, ਮਹਾਰਾਜ ਰਾਜੇ ਵੱਲੋਂ ਤੁਹਾਡੇ ਚਰਨਾਂ ਚ ਮੈਂ ਬੇਨਤੀ ਕਰਨ ਲੱਗਾ, ਜਿਹੜਾ ਰਾਜਾ ਫਤਿਹ ਸ਼ਾਹ ਹੈ। ਹਾਂਜੀ।
ਮਹਿ ਪਾਲਕ ਬਹੁ ਬਿਨੈ ਬਖਾਨੀ।
ਸਾਡੇ ਰਾਜੇ ਨੇ ਤੁਹਾਡੇ ਚਰਨਾਂ ਚ ਬੜੀਆਂ ਬੇਨਤੀਆਂ ਕੀਤੀਆਂ, ਬੜੀਆਂ ਬੇਨਤੀਆਂ ਕੀਤੀਆਂ। ਹਾਂਜੀ,
ਗੰਠ ਪੁੰਗ ਫਲ ਆਦਿ ਮਠਾਈ,
ਸੱਚੇ ਪਾਤਸ਼ਾਹ ਬੜੀ ਪ੍ਰਕਾਰ ਦੀ ਮਠਿਆਈ ਸਾਡੇ ਰਾਜੇ ਨੇ ਭੇਜੀ ਤੁਹਾਡੇ ਚਰਨਾਂ ਚ। ਹਾਂਜੀ,
ਨਿਜ ਕੰਨਿਆ ਕਿਉਂ ਵਿਆਹ ਰਚਾਈ,
ਰਾਜੇ ਦੀ ਧੀ ਦੀ ਸ਼ਾਦੀ ਹੈ, ਗੱਜ ਕੇ ਆਖੋ ਉਹਦੀ ਬੱਚੀ ਦਾ ਵਿਆਹ। ਹੁਣ ਵੇਖੋ ਨਾ ਜੀ, ਆਮ ਕਿਸੇ ਬੰਦੇ ਦਾ ਵਿਆਹ ਹੋਏ ਤੇ ਜਿੱਡਾ ਕੁ ਬੰਦਾ ਓਡਾ ਕੁ ਡੱਬਾ ਹੋ ਜਾਂਦਾ ਜੀ, ਕਿਲੋ ਦਾ ਡੱਬਾ ਤੇ ਉਹ ਚ ਵੀ ਛੋਟੇ ਛੋਟੇ ਲੱਡੂ ਜੀ। ਹਾਂਜੀ, ਤੇ ਰਾਜੇ ਮਹਾਰਾਜਿਆਂ ਦੇ ਵੱਡੇ ਕੰਮ ਹੁੰਦੇ ਹੈਗੇ ਜੀ, ਟੋਕਰੀਆਂ ਭਰੀਆਂ ਫਲਾਂ ਦੀਆਂ ਜੀ। ਹਾਂਜੀ, ਜਿੱਥੇ ਟੋਕਰੀਆਂ ਭਰੀਆਂ ਫਲਾਂ ਦੀਆਂ ਉੱਥੇ ਟੋਕਰੀਆਂ ਭਰੀਆਂ ਮਠਿਆਈਆਂ ਦੀਆਂ ਜੀ। ਹਾਂਜੀ, ਮਹਾਰਾਜ ਦੇ ਚਰਨਾਂ ਚ ਲਿਆ ਕੇ ਸਾਰਾ ਕੁਝ ਰੱਖਤਾ। ਸੱਚੇ ਪਾਤਸ਼ਾਹ ਕਿਰਪਾ ਕਰੋ, ਰਾਜੇ ਦੀ ਬੱਚੀ ਦਾ ਵਿਆਹ ਤੇ ਤੁਸੀਂ ਜ਼ਰੂਰ ਦਰਸ਼ਨ ਦੇਣੇ ਨੇ। ਹਾਂਜੀ,
ਸਦਨ ਆਵਾਹਨ ਤੁਮ ਕੋ ਚਾਹਾ,
ਰਾਜਾ ਆਪ ਜੀ ਨੂੰ ਆਪਣੇ ਘਰ ਵਿੱਚ ਬੁਲਾ ਰਿਹਾ ਜੀ। ਆ ਉਹਦਾ ਧਿਆਨ ਸਿੱਧਾ ਕਰੋ ਨਿਹੰਗ ਸਿੰਘ ਦਾ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਰਾਜਾ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਉਹ ਤੁਹਾਨੂੰ ਜਾਣ ਸਦ ਰਿਹਾ ਆਪਣੇ ਘਰ ਵਿੱਚ। ਹਾਂਜੀ,
ਹਿਤ ਵਡਿਆਈ ਅਧਿਕ ਉਮਾਹਾ,
ਸੱਚੇ ਪਾਤਸ਼ਾਹ ਜੇ ਤੁਸੀਂ ਵਿਆਹ ਵਿੱਚ ਆਵੋ ਨਾ ਤੇ ਬੜੀ ਵਡਿਆਈ ਵਧੇਗੀ ਮਹਾਰਾਜ, ਜੇ ਆਪ ਜੀ ਵਿਆਹ ਵਿੱਚ ਆਵੋ ਤੇ ਬੜੀ ਵਡਿਆਈ ਵਧੇਗੀ। ਹਾਂਜੀ,
ਚਰਨ ਆਪ ਕੇ ਜਬ ਤਹ ਪਰੇ,
ਸੱਚੇ ਪਾਤਸ਼ਾਹ ਗਰੀਬ ਨਵਾਜ ਜਦੋਂ ਆਪ ਜੀ ਦੇ ਚਰਨ ਪੈਣਗੇ ਵਿਆਹ ਦੀ ਸ਼ੋਭਾ ਵੱਖਰੀ ਹੋ ਜਾਏਗੀ ਜੀ, ਇਹ ਧੋਇਆ ਕਹਿਣ ਦਾ ਤਰੀਕਾ ਜੀ। ਹਾਂਜੀ, ਹੁਣ ਵੇਖੋ ਨਾ ਜੀ, ਕਿਸੇ ਨੂੰ ਸੱਦਾ ਦੇਣ ਜਾਣਾ ਜੀ ਤੇ ਸੱਦਾ ਉਹਨੂੰ ਬੰਦਾ ਚੰਗੇ ਤਰੀਕੇ ਨਾਲ ਦਵੇ ਨਾ ਤੇ ਬੰਦਾ ਜਾਣ ਲੱਗਿਆ ਵੀ ਸੋਚਦਾ ਉੱਥੇ ਜੀ। ਹਾਂਜੀ, ਵੇਖੋ ਰਾਜੇ ਦੇ ਬੰਦੇ ਕਿੱਡੇ ਸਿਆਣੇ ਜੀ, ਮਹਾਰਾਜ ਕਿਰਪਾ ਕਰੋ ਵਿਆਹ ਵਿੱਚ ਚਰਨ ਪਾਓ ਤੇ ਵਿਆਹ ਦੀ ਸੋਭਾ ਦੂਣੀ ਤੂੰ ਚੂਣੀ ਹੋ ਜਾਏਗੀ ਜੀ। ਹਾਂਜੀ,
ਸਭ ਭਰਾਤਨ ਤੇ ਵੱਡਤਾ ਧਰੇ,
ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੇ ਤੁਸੀਂ ਆ ਗਏ ਨਾ ਵਿਆਹ ਵਿੱਚ ਤੇ ਫਤਿਹ ਸ਼ਾਹ ਦਾ ਸਿਰ ਬੜਾ ਉੱਚਾ ਹੋ ਜਾਣਾ ਸੱਚੇ ਪਾਤਸ਼ਾਹ। ਇਹ ਬਿਲਕੁਲ ਇਸੇ ਤਰ੍ਹਾਂ ਜੀ ਜਿਵੇਂ ਸਾਡੇ ਕਿਸੇ ਆਮ ਬੰਦੇ ਦੇ ਵਿਆਹ 'ਚ ਕੋਈ ਲੀਡਰ ਆ ਜਾਏ ਤੇ ਕਿੱਡੇ ਖੁਸ਼ ਹੁੰਦੇ ਲੋਕ ਜੀ, ਹੈਂ ਵੀ ਸਾਡੇ ਘਰ ਸਾਡੇ ਵਿਆਹ ਦੇ ਵਿੱਚ ਤੇ ਲੀਡਰ ਆਏ ਸਨ ਜੀ, ਤੇ ਮੈਂ ਤੇ ਇੱਕ ਬੰਦੇ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ ਜੀ, ਮੁੱਖ ਮੰਤਰੀ ਨੇ ਉਹਦੇ ਘਰ ਚਾਹ ਪੀਤੀ ਆ ਕੇ ਕਿਸੇ ਜ਼ਮਾਨੇ ਵਿੱਚ ਜੀ, ਉਹ ਇਸੇ ਗੱਲ 'ਤੇ ਬੜਾ ਖੁਸ਼ ਹੋਈ ਬੈਠਾ ਜੀ ਵੀ ਸਾਡੇ ਘਰ ਮੁੱਖ ਮੰਤਰੀ ਨੇ ਚਾਹ ਪੀਤੀ। ਮੈਂ ਕਿਹਾ ਵੀ ਇਹ ਕਿਤੇ ਬੜੀ ਵੱਡੀ ਗੱਲ ਹੈਗੀ ਹੈ ਜੀ। ਹਾਂਜੀ, ਭਗਤੀ ਵਾਲਿਆਂ ਦੇ ਬਾਰੇ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਜੀ, ਭਗਤ ਗੁਰਕਿਰਪਾਲ ਸਿੰਘ ਜੀ ਗਰਵਾਲੀ ਵਾਲੇ, ਗ੍ਰਹਿ ਮੰਤਰੀ ਆ ਕੇ ਉਹਨਾਂ ਦੇ ਸਾਹਮਣੇ ਬਹਿ ਗਿਆ, ਗ੍ਰਹਿ ਮੰਤਰੀ ਆ ਗਿਆ, ਤੂੰ ਆਪਣੇ ਪੁੱਤਰ ਨੂੰ ਪੁੱਛ ਦੇ ਗੁਰਸੇਵਕ ਸਿੰਘ ਤੂੰ ਸੱਦੇ ਨੇ? ਉਹ ਕਹਿੰਦਾ ਜੀ ਮੈਂ ਤੇ ਸੱਦੇ ਨਹੀਂ ਜੀ, ਆਪੇ ਹੀ ਆ ਗਏ ਨੇ ਜੀ। ਕਹਿਣ ਲੱਗੇ ਚਾਹ ਪਾਣੀ ਪਿਆਓ। ਚਾਹ ਪਾਣੀ ਉਹਨੂੰ ਪਿਆਇਆ ਜੀ, ਤੇ ਭਗਤ ਜੀ ਪੁੱਛਦੇ ਦੱਸੋ ਕੰਮ ਦੱਸੋ, ਗ੍ਰਹਿ ਮੰਤਰੀ ਹੱਥ ਜੋੜ ਕੇ ਬੈਠਾ ਜੀ ਤੇ ਭਗਤੀ ਵਾਲਿਆਂ ਦੀ ਵਡਿਆਈ, ਕਹਿੰਦੇ ਦੱਸੋ ਜੀ ਕੰਮ ਦੱਸੋ। ਕਹਿਣ ਲੱਗਾ ਜੀ ਬਸ ਭੁੱਲਾਂ ਬਖਸ਼ਾਉਣੀਆਂ। ਕਹਿਣ ਲੱਗੇ 1300 ਪਾਠ ਸੁਖਮਣੀ ਸਾਹਿਬ ਦਾ ਕਰਕੇ ਆ। ਕਹਿਣ ਲੱਗੇ ਜਾਂ ਆਪ ਕਰ ਤੇ ਜਾਂ ਕਿਸੇ ਕੋ ਕਰਾ ਕੇ ਸੁਣ ਲਾ ਪਾਠ, ਫਿਰ ਤਾਂ ਤੇਰਾ ਭਲਾ ਹੋ ਜਾਏਗਾ। ਇੰਨੀ ਗੱਲ ਕਹਿ ਕੇ ਨਾ ਜੀ ਉਹਨਾਂ ਆਪੇ ਹੀ ਤੋਰਤਾ ਜੀ ਉਹਨੂੰ, ਉਹਨੂੰ ਨਹੀਂ ਕਿਹਾ ਵੀ ਵੱਧ ਸਮਾਂ ਬਹਿ। ਕਹਿਣ ਲੱਗੇ ਚੰਗਾ ਫਿਰ ਹੁਣ ਤੁਸੀਂ ਉੱਠੋ। ਕਹਿਣ ਲੱਗੇ ਬੜੇ ਕੰਮ ਕਰਨੇ ਹੋਣੇ ਤੁਸੀਂ ਜੀ। ਹਾਂਜੀ, ਆਮ ਬੰਦੇ ਵਿੱਚ ਤੇ ਰੱਬ ਦੇ ਪਿਆਰਿਆਂ ਦੇ ਵਿੱਚ ਬੜਾ ਫਰਕ ਹੁੰਦਾ ਜੀ। ਰਾਜੇ ਦੇ ਬੰਦੇ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਤਰਲੇ ਲੈਂਦੇ, ਸੱਚੇ ਪਾਤਸ਼ਾਹ ਜੇ ਤੁਸੀਂ ਵਿਆਹ ਵਿੱਚ ਆਏ ਤੇ ਬੜਾ ਵੱਡਾ ਮਾਣ ਸਨਮਾਨ ਵਧੇਗਾ ਸਾਰਿਆਂ ਦਾ। ਹਾਂਜੀ,
ਸੁਣ ਸਤਿਗੁਰ ਤਿੰਨ ਧੀਰਜ ਦੀਨੋ,
ਮਹਾਰਾਜ ਸੱਚੇ ਪਾਤਸ਼ਾਹ ਨੇ ਧੀਰਜ ਦਿੱਤਾ ਜੀ ਉਹਨਾਂ ਨੂੰ ਜੀ। ਹਾਂਜੀ,
ਮਿਲ ਕਰ ਵਾਸ ਪਾਮਟੇ ਕੀਨੋ,
ਮਹਾਰਾਜ ਕਹਿੰਦੇ ਰਾਤ ਇੱਥੇ ਰਹੋ, ਕੱਲ ਦੱਸਾਂਗੇ ਵੀ ਵਿਆਹ ਵਿੱਚ ਆਉਣਾ ਕਿ ਨਹੀਂ ਆਉਣਾ ਜੀ। ਹਾਂਜੀ,
ਭਈ ਭੋਰ ਨਿਜ ਨਿਕਟ ਬੁਲਾਏ,
ਤੇ ਦਿਨ ਚੜਿਆ ਜੀ, ਰਾਤ ਉਹਨਾਂ ਉੱਥੇ ਆਰਾਮ ਕੀਤਾ, ਦਿਨ ਚੜਿਆ, ਸੱਚੇ ਪਾਤਸ਼ਾਹ ਮਹਾਰਾਜ ਨੇ ਉਹ ਸਾਰੇ ਬੰਦੇ ਕੋਲ ਸੱਦ ਲਏ ਜੀ। ਹਾਂਜੀ,
ਕਰੇ ਵਿਸਰਜਨ ਦਰਬ ਦਿਵਾਏ,
ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਨੇ ਉਹਨਾਂ ਨੂੰ ਮਾਇਆ ਵੰਡੀ ਜੀ, ਖੁਸ਼ੀਆਂ ਦਾ ਸੁਨੇਹਾ ਲੈ ਕੇ ਆਏ ਸੀਗੇ, ਵਿਆਹ ਦਾ ਮੈਸੇਜ ਲੈ ਕੇ ਆਏ ਸੀਗੇ, ਮਹਾਰਾਜ ਨੇ ਮਾਇਆ ਦਿੱਤੀ ਜੀ ਉਹਨਾਂ ਨੂੰ, ਜਿੰਨੇ ਲਾਗੀ ਆਏ ਸੀ ਸਭ ਨੂੰ ਮਾਇਆ ਦਿੱਤੀ ਜੀ। ਹਾਂਜੀ,
ਹਮਰੇ ਆਵਨ ਮੈਂ ਸੰਦੇਹੂ,
ਮਹਾਰਾਜ ਕਹਿਣ ਲੱਗੇ ਭਾਈ ਸਾਡਾ ਵਿਆਹ ਵਿੱਚ ਆਉਣਾ, ਤੇ ਕਹਿਣ ਲੱਗੇ ਸੰਦੇਹ ਹੈ ਕੋਈ ਸਾਡੇ ਵਿਆਹ ਵਿੱਚ, ਸਾਡੇ ਕੋਲੋਂ ਵਿਆਹ ਵਿੱਚ ਨਹੀਂ ਆਇਆ ਜਾਣਾ। ਮਹਾਰਾਜ ਕਹਿਣ ਲੱਗੇ, ਆਏ ਤਾਂ ਤੁਸੀਂ ਬੜੇ ਪਿਆਰ ਨਾਲ ਹੋ ਸੱਦਾ ਲੈ ਕੇ, ਪਰ ਸਾਡੇ ਕੋਲੋਂ ਇਸ ਵਿਆਹ ਵਿੱਚ ਨਹੀਂ ਆਇਆ ਜਾਣਾ। ਮਹਾਰਾਜ ਕਹਿੰਦੇ, ਹਾਂਜੀ
ਸੰਗ ਭੂਰ ਸਿੱਖ ਸੈਨ ਸਨੇਹੂ,
ਪਰ ਇੱਕ ਕੰਮ ਹੋ ਸਕਦਾ, ਮਹਾਰਾਜ ਜੀ ਹੁਕਮ ਕਰੋ। ਰਾਜੇ ਨੇ ਤੇ ਬੜੇ ਚਾਅ ਨਾਲ ਤੁਹਾਨੂੰ ਸੱਦਾ ਭੇਜਿਆ। ਮਹਾਰਾਜ ਕਹਿੰਦੇ, ਸਾਡੇ ਸਿੱਖ ਆਉਣਗੇ, ਆਉਣਗੇ ਵੀ ਫੌਜਾਂ ਸਮੇਤ। ਕਹਿਣ ਲੱਗੇ, ਅਸੀਂ ਆਪਣੇ ਸਿੱਖ ਭੇਜਾਂਗੇ, ਫੌਜਾਂ ਸਮੇਤ ਆਉਣਗੇ ਰਾਜੇ ਦੀ ਧੀ ਦੇ ਵਿਆਹ ਵਿੱਚ। ਹਾਂਜੀ
ਕਾਰਨ ਘਨੇ ਅਪਰ ਕਹਿ ਕਹਾਂ,
ਤੇ ਮਹਾਰਾਜ ਕਹਿੰਦੇ ਸਾਡੇ ਨਾ ਆਉਣ ਦੇ ਕਾਰਨ ਬੜੇ, ਥੋੜਾ ਜਿਹਾ ਪਿਛਲਾ ਮੈਂ ਤੁਹਾਨੂੰ ਦੱਸ ਦਿੰਦਾ ਜੀ, ਤਾਂ ਕਿ ਪਤਾ ਲੱਗ ਜਾਵੇ ਮਹਾਰਾਜ ਕਿਉਂ ਨਹੀਂ ਜਾ ਰਹੇ। ਉਹਦਾ ਕਾਰਨ ਇਹ ਹੈ ਵੀ ਭੀਮ ਚੰਦ ਜਿਹੜਾ ਤੇ ਫਤਿਹ ਸ਼ਾਹ, ਇਹ ਦੋਵੇਂ ਕੁੜਮ ਨੇ ਜੀ। ਫਤਿਹ ਸ਼ਾਹ ਦੀ ਬੱਚੀ ਹੈ ਤੇ ਭੀਮ ਚੰਦ ਦਾ ਪੁੱਤਰ ਹੈ ਜੀ। ਭੀਮ ਚੰਦ ਨੇ ਵਿਆਹੁਣ ਆਉਣਾ ਤੇ ਭੀਮ ਚੰਦ ਗੁਰੂ ਸਾਹਿਬ ਨਾਲ ਜੰਗ ਕਰਨੀ ਚਾਹੁੰਦਾ ਹੈ ਜੀ। ਜੰਗ ਟਾਲੀ ਉਹਨੇ ਇਸ ਕਰਕੇ ਸੀਗੀ ਵੀ ਮਹਾਰਾਜ ਸੱਚੇ ਪਾਤਸ਼ਾਹ ਨਾਲ ਜੰਗ ਬਾਅਦ ਚੋਂ ਕਰਾਂਗੇ, ਪਹਿਲਾਂ ਵਿਆਹ ਕਰ ਲਈਏ। ਉਸੇ ਵਿਆਹ ਵਿੱਚ ਮਹਾਰਾਜ ਚਲ ਜਾਂਦੇ ਤੇ ਉੱਥੇ ਹੀ ਜੰਗ ਹੋ ਜਾਣੀ ਸੀਗੀ ਜੀ ਫਿਰ ਜੀ। ਹਾਂਜੀ ਕਿਉਂ, ਭੀਮ ਚੰਦ ਨੇ ਬੁਰਾ ਬੋਲਣਾ ਸੀ, ਸਿੰਘਾਂ ਸੋਧਾ ਲਾ ਦੇਣਾ ਸੀਗਾ ਜੀ। ਹਾਂਜੀ ਉਹ ਵਿਆਹ ਦਾ ਮਾਹੌਲ ਸਾਰਾ ਖਰਾਬ ਹੋ ਜਾਣਾ ਸੀਗਾ। ਜੇ ਮਹਾਰਾਜ ਨਾ ਕਰ ਰਹੇ ਨੇ ਨਾ ਵੀ ਅਸੀਂ ਵਿਆਹ ਵਿੱਚ ਨਹੀਂ ਆਉਣਾ, ਇਹ ਵੀ ਇਹਨਾਂ ਦਾ ਹੀ ਭਲਾ ਗੁਰੂ ਜੀ ਕਰ ਰਹੇ ਨੇ ਜੀ, ਇਹਨਾਂ ਦੀ ਇੱਜ਼ਤ ਪੱਤਰ ਹੈ। ਜੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਡੇ ਵਿਆਹ ਵਿੱਚ ਨਾ ਜਾਣ ਦੇ ਕਈ ਕਾਰਨ ਨੇ, ਪਰ ਸਾਡੇ ਸਿੱਖ ਆਉਣਗੇ ਫੌਜਾਂ ਸਮੇਤ। ਕਹਿਣ ਲੱਗੇ, ਹਾਂਜੀ
ਅਨੇਕ ਰਾਜੇ ਆਏ ਹੈ ਜਹਾਂ,
ਉੱਥੇ ਕਈ ਰਾਜਿਆਂ ਨੇ ਆਉਣਾ ਸੱਚੇ ਪਾਤਸ਼ਾਹ ਕਹਿੰਦੇ। ਹਾਂਜੀ
ਹੋਏ ਨਾ ਪਰ ਹੈ ਕਿਸ ਸਾਥ ਬਖੇਰਾ,
ਇਹ ਨਾ ਹੋਵੇ ਸਾਡੇ ਵੱਲ ਵੇਖ ਕੇ ਕਿਸੇ ਰਾਜੇ ਦੇ ਅੰਦਰ ਈਰਖਾ ਆ ਜੇ ਤੇ ਉੱਥੇ ਜੰਗ ਯੁੱਧ ਸ਼ੁਰੂ ਹੋ ਜੇ। ਕਹਿਣ ਲੱਗੇ, ਗੱਜ ਕੇ ਆਖੋ, ਅੱਛਾ ਤੁਸੀਂ ਬਹੁਤ ਸਾਰੇ ਵਿਆਹ ਵੇਖੇ ਹੋਣਗੇ ਜਿਹਦੇ ਚ ਜੰਗ ਯੁੱਧ ਹੋ ਜਾਂਦਾ ਜੀ, ਕੋਈ ਨਾ ਕੋਈ ਬੰਦਾ ਰੁੱਸ ਕੇ ਬਹਿ ਜਾਂਦਾ ਜੀ। ਵਿਆਹਾਂ ਵਿੱਚ ਹੋਰ ਕੀ ਹੁੰਦਾ ਜੀ, ਇੱਕ ਅੱਧਾ ਬੰਦਾ ਤੇ ਰੁੱਸਦਾ ਹੀ ਰੁੱਸਦਾ ਜੀ। ਕੋਈ ਬਹੁਤਾ ਹੀ ਸੁੱਖ ਸ਼ਾਂਤੀ ਵਾਲਾ ਵਿਆਹ ਹੋਏਗਾ ਜਿਹਦੇ ਵਿੱਚ ਕੋਈ ਬੰਦਾ ਨਾ ਰੁੱਸਿਆ ਹੋਵੇ ਜੀ, ਨਹੀਂ ਤੇ ਲੋਕ ਰੁੱਸ ਕੇ ਬਹਿ ਜਾਂਦੇ। ਮਹਾਰਾਜ ਕਹਿੰਦੇ ਸਾਡੇ ਆਪਣੇ ਤਰੀਕੇ ਹਨ, ਸੱਚੇ ਪਾਤਸ਼ਾਹ ਕਹਿੰਦੇ ਸਾਡੀ ਆਪਣੀ ਮਰਜ਼ਾਦਾ, ਐਵੇਂ ਕੋਈ ਰਾਜਾ ਵੇਖ ਕੇ ਦੁਖੀ ਹੋਈ ਜਾਏਗਾ। ਹਾਂਜੀ
ਕੇਤਕ ਪੂਰਬ ਬਾਡਿਓ ਚੇਰਾ,
ਮਹਾਰਾਜ ਕਹਿੰਦੇ ਪਹਿਲਾਂ ਹੀ ਕਾਫੀ ਕਹਿਣ ਲੱਗੇ ਝਗੜਾ ਪਾਇਆ ਹੋਇਆ ਭੀਮ ਚੰਦ ਨੇ ਸਾਡੇ ਨਾਲ। ਹਾਂਜੀ
ਨਿਜ ਦੀਵਾਨ ਪਠਾਵਨ ਕਰੇ,
ਅਸੀਂ ਆਪਣਾ ਦੀਵਾਨ ਭੇਜਾਂਗੇ। ਮਹਾਰਾਜ ਦੇ ਦੀਵਾਨ ਦਾ ਭਲਾ ਕੀ ਨਾਮ ਸੀ? ਹਾਂਜੀ ਨੰਦ ਚੰਦ। ਮਹਾਰਾਜ ਨੇ ਥਾਪਿਆ ਸੀਗਾ ਦੀਵਾਨ ਉਹਨੂੰ ਜੀ, ਪਿੱਛੇ ਜੇ ਕਥਾ ਵੀ ਆਈ ਸੀਗੀ ਜੀ। ਨੰਦ ਚੰਦ ਜੀ ਦੀਆਂ ਦਲੇਰੀਆਂ ਦੀਆਂ ਗੱਲਾਂ ਸੁਣ ਕੇ ਮਹਾਰਾਜ ਨੇ ਉਹਨਾਂ ਨੂੰ ਦੀਵਾਨ ਬਣਾਇਆ ਸੀ। ਮਹਾਰਾਜ ਕਹਿੰਦੇ ਅਸੀਂ ਆਪਣੇ ਦੀਵਾਨ ਨੂੰ ਭੇਜਾਂਗੇ ਵਿਆਹ ਵਿੱਚ। ਹਾਂਜੀ
ਕੇਤਕ ਸੈਨ ਤਿੰਨਹੋ ਸੰਗ ਕਰੇ,
ਕੁਝ ਸੈਨਾ ਵੀ ਭੇਜਾਂਗੇ, ਸੂਰਮੇ ਵੀ ਆਉਣਗੇ ਵਿਆਹ ਵਿੱਚ।
ਇਤਿਆਦਕ ਸੋ ਨਰ ਸੁਨ ਕਾਨ,
ਇਸ ਤਰੀਕੇ ਦੇ ਨਾਲ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਨੂੰ ਇਹ ਬਚਨ ਕਹਿ ਕੇ ਵਿਦਾ ਕਰ ਦਿੱਤਾ ਜੀ। ਹਾਂਜੀ
ਬੰਦਤ ਨ੍ਰਿਪ ਢਿੱਗ ਕੀਨ ਪਿਆਨ,
ਉਹ ਮਹਾਰਾਜ ਨੂੰ ਮੱਥਾ ਟੇਕ ਕੇ ਤੇ ਸਾਧ ਸੰਗਤ ਜੀ ਆਪਣੇ ਰਾਜੇ ਵੱਲ ਤੁਰ ਪਏ ਜੀ। ਉਹ ਬੰਦੇ
ਜਾਏ ਪ੍ਰਸੰਗ ਸੁਨਾਵਨ ਕਰਿਓ,
ਜਾ ਕੇ ਉਹਨਾਂ ਰਾਜੇ ਨੂੰ ਦੱਸਿਆ, ਰਾਜਾ ਜੀ ਅਸੀਂ ਤੇ ਮਹਾਰਾਜ ਨੂੰ ਬੜੇ ਤਰੀਕਿਆਂ ਨਾਲ ਬੇਨਤੀ ਕੀਤੀ ਪਰ ਮਹਾਰਾਜ ਨੇ ਆਉਣ ਤੋਂ ਨਾਂਹ ਕਰ ਦਿੱਤੀ ਹੈ। ਮਹਾਰਾਜ ਕਹਿੰਦੇ ਸਾਡਾ ਦੀਵਾਨ ਆਏਗਾ, ਫੌਜਾਂ ਆਉਣਗੀਆਂ। ਹਾਂਜੀ
ਬਚ ਕਲਗੀ ਧਰ ਜਥਾ ਉਚਰਿਓ,
ਜਿਵੇਂ ਮਹਾਰਾਜ ਨੇ ਕਾਰਨ ਦੱਸੇ ਵੀ ਭੀਮ ਚੰਦ ਅੱਗੇ ਵੈਰ ਦੁਵੈਸ਼ ਕਰਦਾ, ਜੇ ਅਸੀਂ ਵਿਆਹ ਵਿੱਚ ਆਏ ਤੇ ਉਹ ਝਗੜਾ ਕਰੇਗਾ ਜੀ, ਤੇ ਤੁਹਾਡੇ ਵਿਆਹ ਦਾ ਪ੍ਰੋਗਰਾਮ ਜਿਹੜਾ ਸਮਾਗਮ ਹੈ ਉਹ ਖਰਾਬ ਹੋ ਜਾਏਗਾ।
ਹਾਂਜੀ ਸਕਲ ਭਾਂਤ ਤਿਆਰੀ ਕਰਵਾਈ,
ਤੇ ਤੁਸੀਂ ਤਿਆਰੀ ਕਰਵਾਓ, ਤੁਸੀਂ ਤਿਆਰੀ ਕਰਵਾਓ, ਇਹ ਗੁਰੂ ਸਾਹਿਬ ਦਾ ਹੁਕਮ ਹੈ ਤੁਹਾਨੂੰ।
ਹਾਂਜੀ ਫਤਿਹ ਸ਼ਾਹ ਉਰਮੋਦ ਬਡਾਈ,
ਫਤਿਹ ਸ਼ਾਹ ਇਹ ਸੁਣ ਕੇ ਵੀ ਮਹਾਰਾਜ ਦੀਆਂ ਫੌਜਾਂ ਆਉਣਗੀਆਂ, ਗੁਰੂ ਸਾਹਿਬ ਦਾ ਦੀਵਾਨ ਆਏਗਾ, ਵਜ਼ੀਰ ਆਏਗਾ, ਮਹਾਰਾਜ ਉਹ ਫਤਿਹ ਸ਼ਾਹ ਬੜਾ ਖੁਸ਼ ਹੋਇਆ ਜੀ। ਫਤਿਹ ਸ਼ਾਹ ਵਿਆਹ ਦੀਆਂ ਤਿਆਰੀਆਂ ਚ ਲੱਗ ਗਿਆ ਜੀ। ਹਾਂਜੀ
ਬਹੁਤੇ ਆਏ ਮੇਲ ਮੈਂ ਰਾਜੇ,
ਹੁਣ ਮੇਲ ਸੀਗਾ ਜੀ, ਮੇਲ ਆਉਣਾ ਸੀਗਾ। ਉਧਰੋਂ ਭੀਮ ਚੰਦ ਨਾਲ ਕਈ ਰਾਜੇ ਆਉਣੇ ਸੀਗੇ ਜੀ, ਉਹ ਵੱਡਾ ਰਾਜਾ ਜੀ। ਇਧਰੋਂ ਫਤਿਹ ਸ਼ਾਹ ਦੇ ਘਰ ਵਿੱਚ ਕਈ ਰਾਜੇ ਆਉਣੇ ਸੀ। ਬਰਾਤ ਤੇ ਮੇਲ ਦੋਵਾਂ ਦੇ ਵਿੱਚ ਬੜੇ ਬੜੇ ਵੱਡੇ ਰਾਜੇ ਆਉਣੇ ਸੀ। ਗੱਜ ਕੇ ਆਖੋ
ਵਾਹਿਗੁਰੂ।
ਅੱਛਾ ਬਰਾਤ ਦਾ ਤੇ ਪਤਾ ਤੇ ਮੇਲ ਦਾ ਵੀ ਪਤਾ ਨਾ ਜੀ ਸਾਰਿਆਂ ਨੂੰ ਜੀ। ਮੇਲ ਕਿਹਨੂੰ ਕਹਿੰਦੇ ਭਲਾ? ਲੜਕੀ ਵਾਲਿਆਂ ਦੇ ਘਰ ਇਕੱਠੇ ਹੋਣ ਵਾਲੇ ਰਿਸ਼ਤੇਦਾਰ ਉਹਨਾਂ ਨੂੰ ਮੇਲ ਕਹਿੰਦੇ ਨੇ ਜੀ। ਫਤਿਹ ਸ਼ਾਹ ਦੇ ਮੇਲ ਵਿੱਚ ਬੜੇ ਰਾਜੇ ਆਉਣੇ ਸੀਗੇ। ਤੇ ਭੀਮ ਚੰਦ ਨਾਲ ਬਰਾਤ ਵਿੱਚ ਵੀ ਬੜੇ ਰਾਜੇ ਆਉਣੇ ਸੀਗੇ।
ਹਾਂਜੀ, ਉਤ ਬਰਾਤ ਮਹਿ ਬ੍ਰਿੰਦ ਬਿਰਾਜੇ,
ਤੇ ਉਧਰ ਬਰਾਤ ਵਿੱਚ ਵੀ ਪੂਰੀ ਸ਼ਾਨੋ ਸ਼ੌਕਤ ਨਾਲ ਬਰਾਤ ਆਉਣੀ ਸੀਗੀ।
ਹਾਂਜੀ, ਸਕਲ ਗਿਰਨ ਧਾਰਾ ਪਤ ਮਿਲੇ,
ਤੇ ਤਕਰੀਬਨ ਜਿੰਨੇ ਪਹਾੜੀ ਰਾਜੇ ਸੀ ਨਾ ਜੀ, ਉਹ ਸਾਰੇ ਉਸ ਵਿਆਹ ਵਿੱਚ ਇਕੱਠੇ ਹੋਣੇ ਸੀਗੇ ਜੀ। ਜਿੰਨੇ ਪਹਾੜੀ ਰਾਜੇ ਸੀਗੇ ਸਾਰੇ ਉਸ ਵਿਆਹ ਵਿੱਚ ਇਕੱਠੇ ਹੋਣੇ ਨੇ।
ਹਾਂਜੀ, ਹੋਏ ਉਤਸ਼ਾਹ ਵਿਆਹ ਕੋ ਭਲੇ,
ਵਿਆਹ ਦਾ ਬੜਾ ਉਤਸ਼ਾਹ ਸ਼ੁਰੂ ਹੋ ਗਿਆ। ਫਤਿਹ ਸ਼ਾਹ ਬੜੀਆਂ ਤਿਆਰੀਆਂ ਕਰਾਉਣ ਲੱਗ ਪਿਆ।
ਘਨੋ ਅੰਨ ਘ੍ਰਿਤ ਕੋ ਪਕਵਾਨ,
ਰੱਜ ਕੇ ਆਖੋ ਵਾਹਿਗੁਰੂ। ਅਨਾਜ ਮੰਗਾਇਆ, ਦੇਸੀ ਘਿਓ ਬੜਾ ਇਕੱਠਾ ਕੀਤਾ ਜੀ ਉਹਨੇ ਜੀ। ਹਾਂਜੀ, ਹੁਣ ਰਾਜਾ ਹੋਵੇ ਤੇ ਆਮ ਜਾ ਫਿਰ ਪ੍ਰਸ਼ਾਦਾ ਨਹੀਂ ਨਾ ਚਾਹੀਦਾ ਜੀ ਉਹਨਾਂ ਦੇ ਵਿਆਹਾਂ ਚ। ਦੇਸੀ ਘਿਓ ਦਾ ਸਾਰਾ ਪ੍ਰਸ਼ਾਦਾ ਤਿਆਰ ਹੋਣਾ ਸੀਗਾ, ਦੇਸੀ ਘਿਓ ਦਾ ਜੀ। ਉਦੋਂ ਵੈਸੇ ਮੁੱਖ ਹੁੰਦਾ ਜੀ ਦੇਸੀ ਘਿਓ ਸੀਗਾ ਜੀ। ਗੱਜ ਕੇ ਆਖੋ ਆ, ਤੇ ਕਾਢਾਂ ਬਾਅਦ ਚੋਂ ਨਿਕਲੀਆਂ ਜੀ। ਦੇਸੀ ਘਿਓ ਦਾ ਸਾਰਾ ਉਹਨੇ ਲੰਗਰ ਦਾ ਪ੍ਰਬੰਧ ਕੀਤਾ ਜੀ, ਪ੍ਰਸ਼ਾਦੇ ਦਾ।
ਹਾਂਜੀ, ਮਧੁਰ ਕਰਾਏ ਰਖਵਾਏ ਮਹਾਨੇ,
ਮਿੱਠੇ ਪਦਾਰਥ ਤਿਆਰ ਕਰਾ ਕੇ ਰੱਖ ਲਏ ਜੀ ਰਾਜੇ ਨੇ ਜੀ। ਰਾਜੇ ਫਤਿਹ ਸ਼ਾਹ ਨੇ ਮਿੱਠੇ ਪਦਾਰਥ ਬੜੇ ਤਿਆਰ ਕਰਾ ਕੇ ਰੱਖ ਲਏ ਜੀ। ਚਲੋ ਇਹ ਵਿਆਹ ਤੇ ਆਮ ਜਿਹਾ ਉਹ ਦਸਵੇਂ ਪਾਤਸ਼ਾਹ ਦਾ ਜਿਹੜਾ ਵਿਆਹ ਹੋਇਆ ਉਹ ਤੇ ਤੁਸੀਂ ਵੇਖਿਆ ਹੀ ਆ ਜੀ ਸਾਰਿਆਂ ਨੇ ਜੀ। ਹਾਂਜੀ, ਤੇ ਜਿੰਨੀਆਂ ਸੰਗਤਾਂ ਬਾਹਰੋਂ ਆਉਂਦੀਆਂ ਨਾ ਜੀ, ਉਹ ਇੱਕ ਗੱਲ ਜ਼ਰੂਰ ਕਹਿੰਦੀਆਂ ਵੀ ਵਿਆਹ ਬੜਾ ਸੋਹਣਾ ਸੀ ਮਹਾਰਾਜ ਦਾ ਜੀ। ਹਾਂਜੀ, ਜਿਹੜੀ ਕਥਾ ਵੀ ਤੁਸੀਂ ਸੁਣੀ ਤੇ ਵਿਆਹ ਦੇ ਦਰਸ਼ਨ ਵੀ ਕਰ ਲਏ ਜੀ ਨਾਲ ਦੀ ਨਾਲ ਜੀ। ਬੜੇ ਲੱਡੂ ਪੂੜੀਆਂ ਸਾਰਾ ਕੁਝ ਬਣਵਾ ਕੇ ਫਤਿਹ ਸ਼ਾਹ ਰੱਖ ਰਿਹਾ ਵਿਆਹ ਵਾਸਤੇ।
ਹਾਂਜੀ, ਤ੍ਰਿਣ ਦਾਨਾ ਕੇ ਸੰਚ ਅੰਬਾਰ,
ਹੁਣ ਰਾਜਿਆਂ ਨਾਲ ਫੌਜਾਂ ਆਉਣੀਆਂ ਜੀ ਤੇ ਫੌਜਾਂ ਦੇ ਘੋੜੇ ਨੇ, ਇਸ ਕਰਕੇ ਘੋੜਿਆਂ ਵਾਸਤੇ ਦਾਣੇ ਪੱਠੇ ਇਹੋ ਜਿਹੀਆਂ ਚੀਜ਼ਾਂ ਦਾ ਪ੍ਰਬੰਧ ਹੋ ਰਿਹਾ ਜੀ।
ਖਰਚੈ ਧਨ ਕੋ ਬਣਿਓ ਉਦਾਰ,
ਘਾਹ ਦਾ ਪ੍ਰਬੰਧ ਕਰ ਰਿਹਾ, ਦਾਣਿਆਂ ਦਾ ਪ੍ਰਬੰਧ ਕਰ ਰਿਹਾ, ਤੇ ਫਤਿਹ ਸ਼ਾਹ ਖੁੱਲੀ ਪੈਸੇ ਲਾ ਰਿਹਾ, ਖੁੱਲੀ ਮਾਇਆ ਲਾ ਰਿਹਾ ਵੀ ਕਿਸੇ ਪ੍ਰਕਾਰ ਨਾਲ ਵਿਆਹ ਵਿੱਚ ਕਮੀ ਨਾ ਰਹਿ ਜੇ ਜੀ। ਬੰਦੇ ਦੀ ਇੱਜ਼ਤ ਦਾ ਸਵਾਲ ਬਣ ਜਾਂਦਾ ਜੀ, ਗੱਜ ਕੇ ਆਖੋ
ਵਾਹਿਗੁਰੂ।
ਪਰ ਹੁਣ ਮੇਰੀ ਬੇਨਤੀ, ਵਿਆਹ ਦੇ ਨਾਮ ਤੇ ਬੰਦੇ ਨੂੰ ਚੰਗੀ ਤਰ੍ਹਾਂ ਪੀਸਿਆ ਜਾਂਦਾ ਜੀ। ਹਾਂਜੀ, ਸੱਤ ਸੱਤ ਪ੍ਰੋਗਰਾਮ ਰੱਖੇ ਹੁੰਦੇ ਵਿਆਹ ਦੇ ਜੀ, ਸੱਤ ਸੱਤ ਪ੍ਰੋਗਰਾਮ। ਇੱਥੇ ਇੱਕ ਜਣੇ ਨੂੰ ਵਿਆਹ ਆ ਜਾਏ ਤਾਂ ਹਫ਼ਤਾ ਨਹੀਂ ਸਾਨੂੰ ਦਰਸ਼ਨ ਦਿੰਦਾ ਜੀ। ਹਾਂਜੀ, ਉਹ ਪੁੱਛੀਦਾ ਜੀ, ਉਹ ਕਹਿੰਦਾ ਜੀ ਕਈ ਕਦੀ ਕੀ ਕਰੀਏ, ਕਦੀ ਚੂੜੀਆਂ ਦਾ ਪ੍ਰੋਗਰਾਮ ਆ ਗਿਆ, ਕਦੀ ਤੇਲ ਦਾ ਆ ਗਿਆ ਜੀ। ਹਾਂਜੀ, ਇਹ ਸਾਰੀ ਸਾਡੀ ਮਰਜ਼ਾਦਾ ਨਹੀਂ ਹੈਗੀ ਜੀ। ਹਾਂਜੀ, ਗੁਰਮਤ ਦੀ ਰਹਿਣੀ ਬਹਿਣੀ ਕੁਝ ਹੋਰ ਹੈ। ਹਾਂਜੀ, ਇੱਥੇ ਤੇ ਜਿਹੜਾ ਵਿਆਹ ਉਹ ਗੁਰੂ ਸਾਹਿਬ ਦੀ ਹਾਜ਼ਰੀ ਤੋਂ ਬਗੈਰ ਪੂਰਾ ਹੀ ਨਹੀਂ ਹੋ ਸਕਦਾ ਜੀ, ਸੰਪੰਨਤਾ ਵਾਲੀ ਪਾਸੇ ਨਹੀਂ ਆਉਣਾ ਜੀ। ਤੇ ਜਿਹੜਾ ਮੇਨ ਕਾਰਜ ਹੈ ਨਾ ਜੀ, ਆਨੰਦ ਕਾਰਜ, ਉਹਨੂੰ ਕਹਿੰਦੇ ਬਾਬਾ ਦੋ ਮਿੰਟ ਹੀ ਲਾਈ ਕਹਿਣ ਲੱਗੇ। ਹਾਂਜੀ, ਇੱਦਾਂ ਦੇ ਕੰਮ ਚੱਲਦੇ ਸਾਡੇ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਪਾਉਂਟਾ ਸਾਹਿਬ ਬੈਠੇ, ਫਤਿਹ ਸ਼ਾਹ ਆਪਣੇ ਪੱਧਰ ਦੀਆਂ ਬੜੀਆਂ ਵੱਡੀਆਂ ਵੱਡੀਆਂ ਤਿਆਰੀਆਂ ਕਰੀ ਬੈਠਾ ਜੀ।
ਹਾਂਜੀ, ਇਤ ਸਤਿਗੁਰ ਉਰ ਬਿਖੇ ਵਿਚਾਰਾ,
ਇਧਰ ਸੱਚੇ ਪਾਤਸ਼ਾਹ ਮਹਾਰਾਜ ਵਿਚਾਰ ਕਰਦੇ ਦਸਵੇਂ ਪਾਤਸ਼ਾਹ।
ਹਾਂਜੀ, ਰਾਜਨੀਤੀ ਕੋ ਜਿਤਕ ਪ੍ਰਕਾਰਾ,
ਰਾਜਨੀਤੀ ਦੀ ਮਹਾਰਾਜ ਵਿਚਾਰ ਕਰ ਰਹੇ ਨੇ ਵੀ ਦੁਨੀਆਂ ਵਿੱਚ ਕੀ ਮਰਜ਼ਾਦਾ ਚੱਲ ਰਹੀ ਅੱਜ ਕੱਲ।
ਹਾਂਜੀ, ਕੰਨਿਆ ਵਿਆਹ ਬਿਖੇ ਕੁਛ ਦੇਣਾ,
ਰੱਜ ਕੇ ਆਖੋ ਵਾਹਿਗੁਰੂ। ਪੁਰਾਤਨ ਸਮੇਂ ਵਿੱਚ ਕੀ ਹੁਣ ਵੀ ਸਾਧ ਸੰਗਤ ਜੀ ਧੀ ਦੇ ਵਿਆਹ ਦੇ ਵਿੱਚ ਸਹਾਇਤਾ ਕਰਨਾ ਬੜਾ ਚੰਗਾ ਸਮਝਿਆ ਜਾਂਦਾ ਜੀ। ਹਾਂਜੀ, ਵੀ ਫਲਾਣੇ ਦੀ ਧੀ ਦੀ ਸ਼ਾਦੀ ਹੈ ਤੇ ਉਹਦੀ ਮਦਦ ਕੀਤੀ ਜਾਵੇ ਕਿਸੇ ਤਰੀਕੇ ਨਾਲ, ਤੇ ਮਹਾਰਾਜ ਤਾਂ ਹੈ ਹੀ ਬੜੇ ਦਿਆਲੂ ਨੇ, ਭਾਵੇਂ ਫਤਿਹ ਸ਼ਾਹ ਰਾਜਾ ਪਰ ਮਹਾਰਾਜ ਸੱਚੇ ਪਾਤਸ਼ਾਹ ਵਿਚਾਰ ਕਰਦੇ ਆਨੰਦ ਚੰਦ ਰਾਜੇ ਦੀ ਧੀ ਦਾ ਵਿਆਹ ਕਹਿਣ ਲੱਗੇ। ਰਾਜੇ ਨੇ ਆਪਣੇ ਨੂੰ ਆਪਾਂ ਨੂੰ ਸੱਦਾ ਦਿੱਤਾ ਤੇ ਧੀ ਦੇ ਵਿਆਹ ਵਿੱਚ ਕੁਝ ਦੇਣਾ ਚਾਹੀਦਾ ਕਹਿਣ ਲੱਗੇ, ਇਹ ਚੰਗੀ ਗੱਲ ਹੈ। ਹਾਂਜੀ,
ਜਗਤ ਰੀਤ ਠਾਨੇ ਸਭ ਲੈਣਾ,
ਜਗਤ ਦੀ ਰੀਤੀ ਚੱਲੀ ਆਉਂਦੀ ਹੈ, ਧੀ ਦੇ ਵਿਆਹ ਦੇ ਵਿੱਚ ਮਾਣ ਸਨਮਾਨ ਕੀਤਾ ਜਾਂਦਾ, ਉਹਨਾਂ ਨੂੰ ਮਾਇਆ ਦਿੱਤੀ ਜਾਂਦੀ, ਸਹਾਇਤਾ ਕੀਤੀ ਜਾਂਦੀ ਹੈ।
ਹਾਂਜੀ, ਜਾਨ ਆਪਣੀ ਊਚ ਵਡਾਈ,
ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਨੰਦ ਚੰਦ ਧੀ ਦੇ ਵਿਆਹ ਵਿੱਚ ਤੇ ਆਮ ਜਿਹਾ ਬੰਦਾ ਵੀ ਜਾ ਕੇ ਤੇ ਮਦਦ ਕਰ ਆਉਂਦਾ ਤੇ ਗੁਰੂ ਘਰ ਤੇ ਹੈ ਹੀ ਬੜਾ ਵੱਡਾ ਕਹਿਣ ਲੱਗੇ। ਗੱਜ ਕੇ ਆਖੋ
ਵਾਹਿਗੁਰੂ।
ਜੇ ਗੁਰੂ ਘਰੋਂ ਕੋਈ ਵਸਤੂ ਜਾਵੇ ਤੇ ਪਤਾ ਲੱਗਣਾ ਚਾਹੀਦਾ ਵੀ ਗੁਰੂ ਘਰੋਂ ਵਸਤੂ ਆਈ ਹੈ। ਹੈ ਆਮ ਜਿਹਾ ਬੰਦਾ ਹੀ ਕਿੰਨੀ ਮਦਦ ਕਰ ਆਉਂਦਾ ਤੇ ਗੁਰੂ ਘਰ ਤੇ ਬਹੁਤ ਵੱਡਾ। ਹਾਂਜੀ,
ਦੁਤੀਆ ਭਿਖ ਹੈ ਬ੍ਰਿੰਦ ਗਿਰਰਾਈ,
ਦੂਜਾ ਉੱਥੇ ਪਹਾੜੀ ਰਾਜੇ ਪਹੁੰਚਣੇ ਸਾਰੇ ਕਹਿਣ ਲੱਗੇ ਗੁਰੂ ਘਰ ਵੱਲੋਂ ਇਹੋ ਜਿਹੀਆਂ ਵਸਤੂਆਂ ਜਾਣ ਜਿਹੜੇ ਪਹਾੜੀ ਰਾਜੇ ਮੰਨ ਜਾਣ ਵੀ ਗੁਰੂ ਘਰ ਦੀ ਵੱਡੀ ਵਡਿਆਈ ਹੈ। ਹਾਂਜੀ,
ਬਾਹਰੋ ਚਿੱਤ ਉਦਾਰ ਗੁਰ ਕੇਰਾ,
ਹਾਂਜੀ,
ਯੰਤੇ ਚਾਹਤ ਦਿਓ ਕਨੇਰਾ।
ਮਹਾਰਾਜ ਕਹਿਣ ਲੱਗੇ ਨਾਲੇ ਇੱਥੇ ਗੁਰੂ ਨਾਨਕ ਸਾਹਿਬ ਦੇ ਘਰ ਕਮੀ ਕਿਸੇ ਗੱਲ ਦੀ ਨਹੀਂ ਹੈਗੀ, ਘਰ ਤਾਂ ਤੇਰਾ ਜਿਸ ਦੇ ਸੋ ਪਾਵ। ਮਹਾਰਾਜ ਕਹਿੰਦੇ ਕਮੀ ਕਿਸੇ ਗੱਲ ਦੀ ਨਹੀਂ ਹੈ, ਖੁੱਲੀਆਂ ਵਸਤੂਆਂ ਭੇਜੋ ਰਾਜੇ ਫਤਿਹ ਚੰਦ ਨੂੰ, ਖੁੱਲੀਆਂ ਵਸਤੂਆਂ। ਹਾਂਜੀ,
ਜ਼ੇਵਰ ਜ਼ਰੇ ਜ਼ਰਾਵ ਜ਼ਰਾਹਰ,
ਕਈ ਪ੍ਰਕਾਰ ਦੇ ਜ਼ੇਵਰ ਫਤਿਹ ਸ਼ਾਹ ਉਹਨਾਂ ਦੇ ਪਰਿਵਾਰਾਂ ਚ ਪਾਉਂਦੇ ਸੀ। ਮਹਾਰਾਜ ਕਹਿੰਦੇ ਪਤਾ ਕਰਕੇ ਆਓ ਸਾਰੇ, ਕਈ ਪ੍ਰਕਾਰ ਦੇ ਜ਼ੇਵਰ ਕਢਵਾ ਕੇ ਦਿਓ, ਗਹਿਣੇ ਕਢਵਾ ਕੇ ਦਿਓ ਇਹਨਾਂ ਨੂੰ। ਹਾਂਜੀ,
ਜਾਗਤ ਜ਼ੇਬ ਜ਼ਿਨਹੋਂ ਕੀ ਜ਼ਾਹਰ,
ਇਹੋ ਜੇ ਮਹਾਰਾਜ ਕਹਿਣ ਲੱਗੇ ਗਹਿਣੇ ਹੋਣੇ ਚਾਹੀਦੇ ਜਿਹੜੇ ਦੂਰੋਂ ਹੀ ਜਗਣ। ਕਹਿਣ ਲੱਗੇ ਦੂਰੋਂ ਹੀ ਜਗਣ, ਪਤਾ ਲੱਗੇ ਗੁਰੂ ਘਰੋਂ ਵਸਤੂਆਂ ਆਈਆਂ ਨੇ ਜੀ। ਗੱਜ ਕੇ ਆਖੋ
ਵਾਹਿਗੁਰੂ।
ਵੇਖ ਲਓ ਮਹਾਰਾਜ ਸੱਚੇ ਪਾਤਸ਼ਾਹ ਕਿੰਨਾ ਧਿਆਨ ਰੱਖਦੇ ਜੀ। ਤੇ ਹੁਣ ਜਿਹੜਾ ਗੁਰੂ ਘਰੋਂ ਸਰੋਪਾ ਦਿੰਦੇ ਨਾ ਜੀ, ਉਹ ਵੀ ਉਹ ਕੱਪੜਾ ਦਿੰਦੇ ਜਿਹੜਾ ਕਿਤੇ ਵੀ ਵਰਤਿਆ ਨਾ ਜਾਵੇ ਜੀ। ਭਲੇ ਉਹ ਗੁਰੂ ਘਰੋਂ ਸਰੋਪਾ ਦੇਣਾ ਨਾ, ਸਰੋਪਾ ਤੇ ਚੰਗਾ ਦਿਓ ਜੀ, ਕਿਸੇ ਨੂੰ ਮਿਲਿਆ ਪਤਾ ਲੱਗੇ ਵੀ ਸਰੋਪਾ ਦਿੱਤਾ ਜੀ ਉਹਨਾਂ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਤਾ ਲੱਗੇ ਉਹਨਾਂ ਨੂੰ ਗੁਰੂ ਘਰ ਦੀ ਵਡਿਆਈ ਦਾ, ਐਸੇ ਗਹਿਣੇ ਉਹਨਾਂ ਦੇ ਜੋ ਪਰਿਵਾਰ ਚ ਮਰਜ਼ਾਦਾ ਇਹੋ ਜੇ ਕਢਵਾ ਕੇ ਦਿਓ, ਪਤਾ ਲੱਗੇ ਸਾਰਿਆਂ ਨੂੰ। ਕਹਿਣ ਲੱਗੇ ਹਾਂਜੀ,
ਸੁੰਦਰ ਕੁੰਦਨ ਕੇ ਕਰਵਾਏ,
ਤੇ ਮਹਾਰਾਜ ਕਹਿਣ ਲੱਗੇ ਸੁੰਦਰ ਸੋਨੇ ਦੇ ਕੜੇ ਕਢਵਾ ਕੇ ਦਿਓ। ਕਹਿਣ ਲੱਗੇ ਰਾਜੇ ਨੂੰ ਪਤਾ ਲੱਗੇ ਗੁਰੂ ਘਰ ਦੀ ਵਡਿਆਈ ਕਿੱਡੀ ਵੱਡੀ ਹੈ ਜੀ। ਹਾਂਜੀ,
ਬਾਹਰ ਦਰਬ ਜਿਨ ਉੱਪਰ ਲਾਏ,
ਹਾਂਜੀ,
ਪਸ਼ਮੰਬਰ ਪਟੰਬਰ ਘਨੇ।
ਫਿਰ ਮਹਾਰਾਜ ਨੇ ਆਪ ਬੜੇ ਧਿਆਨ ਦੇ ਨਾਲ ਰੇਸ਼ਮ ਦੇ ਕੱਪੜੇ, ਪਸ਼ਮੀਨੇ ਦੇ ਕੱਪੜੇ, ਇਹ ਸਾਰਾ ਕੁਝ ਤਿਆਰ ਕਰਵਾਇਆ ਜੀ। ਹਾਂਜੀ,
ਗੋਟਾ ਜ਼ਰੀ ਲਾਗ ਬਰ ਘਨੇ,
ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਕੱਪੜਿਆਂ ਤੇ ਗੋਟੇ ਲਵਾਏ ਜੀ ਸਾਰੇ ਜੀ, ਤਾਂ ਕਿ ਹੋਰ ਵਧੀਆ ਉਹ ਕੱਪੜੇ ਲੱਗਣ ਜੀ। ਹਾਂਜੀ,
ਬਾਸਨ ਕੰਚਨ ਰਜਤ ਕਰਾਏ।
ਹੁਣ ਇਹਨਾਂ ਗੱਲਾਂ ਦਾ ਧਿਆਨ ਰੱਖਣਾ, ਜੇ ਕਿਤੇ ਜ਼ਿੰਦਗੀ ਚ ਕਿਸੇ ਨੂੰ ਕੋਈ ਵਸਤੂ ਭੇਟਾ ਕਰਨ ਦਾ ਸਮਾਂ ਮਿਲੇ ਤੇ ਉਹ ਵਸਤੂ ਭੇਟਾ ਕਰੋ ਜਿਹੜੀ ਉਹਦੇ ਕੰਮ ਆ ਜਾਏ ਜੀ। ਹਾਂਜੀ, ਕਿਉਂ ਵੇਖੀਦਾ ਜੀ, ਜੇ ਬਸਤਰ ਵੀ ਦੇਣੇ ਤੇ ਉਹ ਦੇਣੇ ਜੀ ਐ ਪੁਰਾਣੇ ਪੇਟੀ ਚੋਂ ਕੱਢ ਕੇ ਜੀ, ਆਮ ਘਰ ਚ ਇੱਦਾਂ ਹੀ ਹੁੰਦਾ ਜੀ। ਹਾਂਜੀ, ਪੱਗ ਦੇਣੀ ਹੈ ਪੇਟੀ ਚੋਂ ਕੱਢ ਕੇ ਜੀ, ਜਿਹੜਾ ਉਹ ਵੀ ਉੱਥੇ ਜਾ ਕੇ ਰੱਖਦੇ ਉਹ ਵੀ ਨਾ ਬੰਨਦਾ ਜੀ ਅਗਲਾ ਜੀ। ਹਾਂਜੀ, ਮਹਾਰਾਜ ਕਹਿਣ ਲੱਗੇ ਵਸਤੂਆਂ ਵਧੀਆ ਲੈ ਕੇ ਜਾਣੀਆਂ। ਕਹਿਣ ਲੱਗੇ ਪਤਾ ਲੱਗਦੇ ਉਹਨਾਂ ਨੂੰ। ਕਹਿਣ ਲੱਗੇ ਨਾਲੇ ਰਾਜੇ ਦੀ ਵਰਤੋਂ ਵਿੱਚ ਵੀ ਆਵੇ ਸਾਰਾ ਕੁਝ। ਹਾਂਜੀ,
ਬਾਸਨ ਕੰਚਨ ਰਜਤ ਕਢਾਏ,
ਤੇ ਗੱਜ ਕੇ ਆਖੋ
ਵਾਹਿਗੁਰੂ,
ਹੋਰ ਗੱਜ ਕੇ
ਵਾਹਿਗੁਰੂ।
ਮਹਾਰਾਜ ਦਸਵੇਂ ਪਾਤਸ਼ਾਹ ਦੀ ਵਡਿਆਈ ਵੇਖੋ। ਮਹਾਰਾਜ ਕਹਿੰਦੇ ਆਨੰਦ ਚੰਦ ਫਤਿਹ ਸ਼ਾਹ ਦੇ ਘਰ ਜਿਹੜੇ ਭਾਂਡੇ ਭੇਜਣੇ ਨਾ, ਸੋਨੇ ਚਾਂਦੀ ਦੇ ਭਾਂਡੇ ਭੇਜਣੇ। ਕਹਿਣ ਲੱਗੇ ਸੋਨੇ ਚਾਂਦੀ ਦੇ, ਵੱਡੇ ਕੀ ਵੱਡੀ ਵਡਿਆਈ ਜੀ। ਹਾਂਜੀ, ਵੱਡੇ ਕੀ ਵੱਡੀ ਵਡਿਆਈ। ਮਹਾਰਾਜ ਕਹਿੰਦੇ ਸੋਨੇ ਚਾਂਦੀ ਦੇ ਭਾਂਡੇ ਭੇਜੋ ਜੀ। ਸਾਰਾ ਕੁਝ ਮਹਾਰਾਜ ਕਢਵਾ ਕੇ ਰੱਖ ਰਹੇ ਜੀ, ਸੋਨੇ ਚਾਂਦੀ ਦੇ ਭਾਂਡੇ ਮਹਾਰਾਜ ਨੇ ਬਣਵਾਏ ਜੀ ਫਿਰ ਜੀ। ਹਾਂਜੀ,
ਕਾਰੀਗਰਨ ਅਨੇਕ ਬਣਾਏ,
ਬੜੇ ਕਾਰੀਗਰ ਇਸ ਕੰਮ ਵਾਸਤੇ ਲਾਏ, ਕੱਪੜੇ ਗੋਟਾ ਲਾਉਣ ਵਾਸਤੇ, ਗਹਿਣੇ ਬਣਵਾਉਣ ਵਾਸਤੇ, ਸੋਨੇ ਚਾਂਦੀ ਦੇ ਬਰਤਨਾਂ ਵਾਸਤੇ ਜੀ।
ਇਤਿਆਦਿਕ ਦਾਇਜ ਕੇ ਹੇਤ, ਧਨ ਗਨ ਦੀਨਸ ਕਿਰਪਾ ਨਿਕੇਤ।
ਬੱਚੀ ਦੀ ਸ਼ਾਦੀ ਹੈ ਤੇ ਸਾਡੇ ਵੱਲੋਂ ਕੁਝ ਸਹਾਇਤਾ ਹੋ ਜੇ, ਇਸ ਕਰਕੇ ਮਹਾਰਾਜ ਨੇ ਆ ਵਸਤੂਆਂ ਭੇਜੀਆਂ। ਕਿਹੜੀਆਂ ਕਿਹੜੀਆਂ ਜੀ? ਹਾਂਜੀ, ਕੱਪੜੇ ਭੇਜੇ, ਭਾਂਡੇ ਭੇਜੇ, ਗਹਿਣੇ ਭੇਜੇ, ਉਹ ਚੀਜ਼ਾਂ ਭੇਜੀਆਂ ਜਿਹੜੀਆਂ ਹੈ ਹੀ ਕਮਾਲ ਦੀਆਂ ਸੀ ਜੀ। ਹੋਰ ਸੁਣੋ ਮਹਾਰਾਜ ਨੇ ਕੀ ਭੇਜਿਆ ਜੀ। ਹਾਂਜੀ,
1,25,000 ਕੋ ਕਰ ਤੰਬੋਲ,
ਗੱਜ ਕੇ ਆਖੋ ਸਾਰੇ ਵਾਹਿਗੁਰੂ। ਉਸ ਜ਼ਮਾਨੇ ਵਿੱਚ 1,25,000 ਦਾ ਤੰਬੋਲ ਮਹਾਰਾਜ ਨੇ ਭੇਜਿਆ ਜੀ। ਤੇ ਬੇਨਤੀ ਹੈ, ਉਸ ਜ਼ਮਾਨੇ ਵਿੱਚ ਸਗਨ 1 ਰੁਪਈਆ ਵੀ ਕੋਈ ਵਿਰਲਾ ਹੀ ਪਾਉਂਦਾ ਹੋਏਗਾ ਜੀ। ਹਾਂਜੀ, 1 ਰੁਪਈਆ ਵੀ ਸਗਨ ਕੋਈ ਵਿਰਲਾ ਹੀ ਪਾਉਂਦਾ ਹੈਗਾ, ਕਿਸੇ ਦੀ ਜੇਬ 'ਚ ਨਹੀਂ ਹੁੰਦੀ ਇੰਨੀ ਮਾਇਆ ਜੀ। ਉਸ ਜ਼ਮਾਨੇ ਵਿੱਚ 1,25,000 ਦਾ ਤੰਬੋਲ ਮਹਾਰਾਜ ਨੇ ਭੇਜਿਆ, ਤੰਬੂ ਭੇਜਿਆ ਜੀ, ਸ਼ਮਿਆਨਾ ਭੇਜਿਆ ਸੱਚੇ ਪਾਤਸ਼ਾਹ ਨੇ। ਹਾਂਜੀ,
ਵਸਤ ਅਜਾਇਬ ਜਿਨ ਬਹੁ ਮੋਲ,
ਇਹ ਵਸਤੂਆਂ ਬਹੁਤ ਕੀਮਤੀ ਸਨ ਜੀ ਜਿਹੜੀਆਂ ਮਹਾਰਾਜ ਸੱਚੇ ਪਾਤਸ਼ਾਹ ਭੇਜ ਰਹੇ ਨੇ। ਹਾਂਜੀ,
ਆਨੰਦ ਚੰਦ ਸਭ ਤਿਆਰ ਕਰਾਏ,
ਆਨੰਦ ਚੰਦ ਜੀ ਨੂੰ ਮਹਾਰਾਜ ਨੇ ਕਹਿ ਕੇ ਸਭ ਕੁਝ ਤਿਆਰ ਕਰਵਾਇਆ, ਨਾਲ ਆਪ ਧਿਆਨ ਰੱਖਿਆ। ਫਿਰ ਬੇਨਤੀ ਹੈ, ਜੇ ਕਿਸੇ ਨੂੰ ਵਸਤੂ ਭੇਟਾ ਕਰਨੀ ਤੇ ਉਹ ਕਰਨੀ ਜਿਹੜੀ ਉਹਦੇ ਕੰਮ ਆ ਜਾਏ ਜੀ। ਹਾਂਜੀ, ਅਸੀਂ ਆਪਣੇ ਕੋਲੋਂ ਲਾਹ ਕੇ ਦੇ ਦਈਏ ਜੀ, ਉਹਦੇ ਵੀ ਨਾ ਕੰਮ ਆਵੇ, ਉੱਥੇ ਪਈ ਰਹੇ, ਉਹਦਾ ਕੀ ਲਾਭ ਹੈਗਾ ਜੀ? ਹਾਂਜੀ, ਉਹ ਵਸਤੂ ਭੇਟਾ ਕਰਨੀ, ਵੇਖ ਲਓ ਸਾਡੇ ਗੁਰੂ ਸਾਹਿਬ ਦੀ ਸਮੱਤ, ਗੱਜ ਕੇ ਆਖੋ
ਵਾਹਿਗੁਰੂ।
ਹਾਂਜੀ, ਕੈਸੀਆਂ ਵਸਤੂਆਂ ਮਹਾਰਾਜ ਸੱਚੇ ਪਾਤਸ਼ਾਹ ਭੇਜ ਰਹੇ, ਜਿਹਦੇ ਨਾਲ ਭੀਮ ਚੰਦ, ਓ ਵਾਹਿਗੁਰੂ, ਫਤਿਹ ਸ਼ਾਹ ਦੀ ਵਡਿਆਈ ਵਧੇਗੀ ਜੀ, ਫਤਿਹ ਸ਼ਾਹ ਦੀ। ਹਾਂਜੀ,
ਨੰਦ ਚੰਦ ਸਭ ਕਰ ਤਿਆਰ, ਸ਼੍ਰੀ ਸਤਿਗੁਰ ਕੋ ਦੀਨ ਦਿਖਾਏ।
ਨੰਦ ਚੰਦ ਜੀ ਨੇ ਸਾਰਾ ਕੁਝ ਤਿਆਰ ਕੀਤਾ, ਸੋਨੇ ਚਾਂਦੀ ਦੇ ਭਾਂਡੇ, ਚਾਂਦੀ ਦੇ ਗਲਾਸ, ਸੋਨੇ ਦੇ ਥਾਲ, ਇਹੋ ਜਿਹਾ ਕਈ ਕੁਝ ਤਿਆਰ ਹੋਇਆ ਜੀ। ਕੱਪੜੇ ਤਿਆਰ ਕਰਾਏ, ਫਿਰ ਆਭੂਸ਼ਣ ਤਿਆਰ ਕਰਵਾਏ, ਤੰਬੋਲ ਤਿਆਰ ਕਰਵਾਇਆ, ਤੇ ਦਸਵੇਂ ਪਾਤਸ਼ਾਹ ਦੀ ਦ੍ਰਿਸ਼ਟੀ ਪਵਾਈ ਜੀ। ਮਹਾਰਾਜ ਸਭ ਕੁਝ ਤਿਆਰ ਹੈ ਸੱਚੇ ਪਾਤਸ਼ਾਹ। ਹਾਂਜੀ,
ਅਵਲੋਕਤ ਪ੍ਰਭ ਹੁਕਮ ਬਖਾਨਾ,
ਮਹਾਰਾਜ ਸਭ, ਮਹਾਰਾਜ ਨੇ ਵੇਖ ਕੇ ਸਾਰੀਆਂ ਵਸਤੂਆਂ ਪਾਸ ਕਰਤੀਆਂ ਵੀ ਸਭ ਠੀਕ ਹੈ ਜੀ। ਹਾਂਜੀ, ਨਹੀਂ ਤੇ ਮਹਾਰਾਜ ਥੋੜਾ ਜਿਹਾ ਵੀ ਸਗਨ ਕਰ ਸਕਦੇ ਵੀ ਲਾਜੋ 1100 ਦਮੜਾ ਤੇ ਸਰ ਜੇਗਾ ਜੀ, ਪਰ ਮਹਾਰਾਜ ਵੇਖ ਰਹੇ, ਮਹਾਰਾਜ ਜਾਣਦੇ ਵੀ ਗੁਰੂ ਘਰ ਦੀ ਵਡਿਆਈ ਬੜੀ ਵੱਡੀ ਹੈ। ਹਾਂਜੀ,
ਦਇਆ ਰਾਮ ਪ੍ਰੋਹਤ ਮਤਵਾਨਾ,
ਮਹਾਰਾਜ ਕਹਿੰਦੇ ਦਇਆ ਰਾਮ ਨੂੰ ਨਾਲ ਲੈ ਜਾਓ, ਕਹਿਣ ਲੱਗੇ। ਹਾਂਜੀ,
ਤੋਹੇ ਸਹਿਤ ਲੈ ਚਮੂ ਕਨੇਰੀ,
ਤੇ ਨੰਦ ਚੰਦ ਨਾਲ ਕਨੇਰੀ ਫੌਜਾਂ ਲੈ ਜਾਓ, ਕਈ ਫੌਜਾਂ ਲੈ ਜਾਓ, ਕਹਿਣ ਲੱਗੇ, ਕਾਫੀ ਫੌਜਾਂ ਲੈ ਤੁਰੋ। ਹਾਂਜੀ,
ਪਹੁੰਚਣ ਬਣੇ ਵਿਆਹ ਜਿਸ ਬੇਰੀ,
ਤੇ ਵਿਆਹ ਵਾਲੀ ਥਾਂ ਤੇ ਪਹੁੰਚ ਜਾਓ, ਤੇ ਇਹ ਸਾਰੀਆਂ ਵਸਤੂਆਂ ਭੇਟਾ ਕਰੋ, ਕਹਿਣ ਲੱਗੇ। ਹਾਂਜੀ,
ਸੈਲ ਪਤਨ ਕੇ ਗਨ ਜਬ ਮਿਲੇ,
ਪਰ ਦੇਣੀਆਂ ਪਤਾ ਕਦੋਂ ਹੈ? ਕੱਜ ਕੇ ਆਖੋ
ਵਾਹਿਗੁਰੂ,
ਫੇਰ ਆਖੋ
ਵਾਹਿਗੁਰੂ।
ਮਹਾਰਾਜ ਕਹਿੰਦੇ ਦੇਣੀਆਂ ਉਦੋਂ ਜਦੋਂ ਸਾਰੇ ਪਹਾੜੀ ਰਾਜੇ ਇਕੱਠੇ ਹੋ ਜਾਣ, ਕਹਿਣ ਲੱਗੇ, ਕਿਉਂ ਨਾ ਥੋੜੀਆਂ ਥੋੜੀਆਂ ਜਿਹੀਆਂ ਦੇਣੀਆਂ, ਮਹਾਰਾਜ ਨੂੰ ਪਤਾ ਤੇ ਵੱਡਿਆਂ ਦੀਆਂ ਵੱਡੀਆਂ ਹੀ ਗੱਲਾਂ ਹੁੰਦੀਆਂ ਜੀ। ਹਾਂਜੀ, ਮਹਾਰਾਜ ਬਾਦਸ਼ਾਹ ਨੇ ਤੇ ਦਰਵੇਸ਼ ਵੀ ਨੇ ਜੀ। ਮਹਾਰਾਜ ਕਹਿਣ ਲੱਗੇ, ਜਦੋਂ ਸਾਰੇ ਪਹਾੜੀ ਇਕੱਠੇ ਹੋ ਜਾਣ ਨਾ, ਉਦੋਂ ਇਹ ਵਸਤੂਆਂ ਦਿਓ, ਕਹਿਣ ਲੱਗੇ। ਹਾਂਜੀ,
ਕਰੋ ਦਿਖਾਵਨ ਤਬ ਸਭ ਭਲੇ,
ਸਾਰੇ ਵਸਤੂਆਂ ਵੇਖਣ, ਪਤਾ ਲੱਗ ਜੇ ਉਹਨਾਂ ਨੂੰ ਵੀ ਜੇ ਕਿਸੇ ਨੇ ਸ਼ਰਧਾ ਨਾਲ ਗੁਰੂ ਘਰ ਨੂੰ ਨਿਉਤਾ ਦਿੱਤਾ ਤੇ ਗੁਰੂ ਘਰ ਨੇ ਵੀ ਕਮੀ ਨੀ ਕੋਈ ਰਹਿਣ ਦਿੱਤੀ ਜੀ। ਹੁਣ ਭੀਮ ਚੰਦ ਵੀ ਮਹਾਰਾਜ ਨੂੰ ਜਾਣਦਾ ਸੀ, ਪਹਿਲੀ ਵਾਰੀ ਆਇਆ, ਸਿੱਖ ਬਣਨ ਦਾ ਵੀ ਫੁਰਨਾ ਬਣਾ ਕੇ ਬੈਠਾ ਸੀ, ਪਰ ਛਲ ਕਪਟਾ ਗਿਆ ਜੀ। ਉਹ ਐਸਾ ਛਲ ਕਪਟਾਇਆ, ਮੁੜ ਮਿਲ ਹੀ ਨੀ ਪਾਇਆ ਗੁਰੂ ਜੀ ਨੂੰ ਜੀ ਉਹ ਜੀ। ਹਾਂਜੀ,
ਨੰਦ ਚੰਦ ਅਰ ਦਿਜ ਸਭ ਸੁਣ ਕੇ,
ਹਾਂਜੀ,
ਬੁੱਝਣ ਲਾਗੇ ਹਿਰਦੇ ਵਿਚਰ ਕੇ।
ਹੁਣ ਅਗਲੀ ਗੱਲ ਬੜੇ ਧਿਆਨ ਨਾਲ ਸੁਣਨ ਵਾਲੀ ਹੈ, ਸਮਾਂ 10 ਮਿੰਟ ਰਹਿ ਗਿਆ, ਬੜੇ ਧਿਆਨ ਨਾਲ ਗੱਲ ਸੁਣਿਓ। ਨੰਦ ਚੰਦ, ਦਇਆ ਰਾਮ ਤੇ ਗੁਰੂ ਕੇ ਸਿੱਖ ਸਾਰੇ ਸਾਰੇ ਮਹਾਰਾਜ ਨੂੰ ਮਿਲ ਕੇ ਪੁੱਛਣ ਲੱਗ ਪਏ ਇੱਕ ਗੱਲ। ਹਾਂਜੀ,
ਪਰਬਤ ਪਾਲਕ ਕਿਤਕ ਵਿਰੋਧੀ,
ਮਹਾਰਾਜ ਵਿਆਹ ਵਿੱਚ ਜਾਣਾ, ਆਪ ਜੀ ਨੇ ਕਿਹਾ ਵਸਤੂਆਂ ਵੀ ਉਦੋਂ ਵਿਖਾਉਣੀਆਂ ਜਦੋਂ ਸਾਰੇ ਇਕੱਠੇ ਹੋ ਗਏ, ਤੇ ਪਹਾੜੀ ਰਾਜੇ ਕਈ ਸਾਡੇ ਵਿਰੋਧੀ ਨੇ, ਗੱਜ ਕੇ ਆਖੋ
ਵਾਹਿਗੁਰੂ।
ਵਿਰੋਧ ਦਾ ਕਾਰਨ ਕੀ ਜੀ? ਗੁਰੂ ਸਾਹਿਬ ਦੀ ਵਡਿਆਈ ਨੂੰ ਜਰਦੇ ਨਹੀਂ ਸੀਗੇ ਉਹ ਜੀ, ਮਹਾਰਾਜ ਦੀ ਵਡਿਆਈ ਜਰੀ ਨਹੀਂ ਸੀ ਜਾਂਦੀ, ਮਹਾਰਾਜ ਨਾਲ ਈਰਖਾ ਕਰਦੇ ਹੁੰਦੇ ਸੀਗੇ ਜੀ ਉਹ। ਹਾਂਜੀ,
ਭੀਮ ਚੰਦ ਤੇ ਆਦਿ ਕਰੋਧੀ,
ਤੇ ਮਹਾਰਾਜ ਉਹ ਭੀਮ ਚੰਦ ਤਾਂ ਹੈਗਾ ਹੀ ਬੜਾ ਕਰੋਧੀ ਹੈ, ਉਹ ਸਾਡੇ ਕੋਲ ਬਰਾਤ ਵਾਸਤੇ ਹਾਥੀ ਮੰਗਦਾ ਸੀਗਾ, ਉਹਨੂੰ ਜਦੋਂ ਪਤਾ ਲੱਗਣਾ ਵੀ ਤੰਬੋਲ ਭੇਜਿਆ ਇੱਥੇ 1.25 ਲੱਖ ਦਾ, ਸੋਨੇ ਚਾਂਦੀ ਦੇ ਭਾਂਡੇ ਭੇਜੇ ਨੇ, ਉਹਨੂੰ ਤੇ ਕ੍ਰੋਧ ਚੜ ਜਾਣਾ ਸੱਚੇ ਪਾਤਸ਼ਾਹ। ਹਾਂਜੀ,
ਭਾਏ ਮੇਲ ਤੇ ਵਧੇ ਬਖੇਰਾ,
ਤੇ ਉੱਥੇ ਪਹਾੜੀ ਰਾਜੇ ਵੀ ਬੜੇ ਇਕੱਠੇ ਹੋ ਜਾਣੇ ਆ, ਤੇ ਮਹਾਰਾਜ ਉੱਥੇ ਕੋਈ ਬਖੇੜਾ ਹੀ ਨਾ ਪੈ ਜਾਵੇ ਵਿਆਹ ਵਿੱਚ। ਹਾਂਜੀ,
ਆਵਨ ਮੁਸ਼ਕਲ ਹੋਏ ਤਿਸ ਬੇਰਾ,
ਚਲੇ ਤੇ ਜਾਵਾਂਗੇ ਸਭ ਕੁਝ ਲੈ ਕੇ, ਪਰ ਮਹਾਰਾਜ ਉਹ ਸਾਨੂੰ ਵਾਪਸ ਆਉਣ ਦੇਣਗੇ ਕਿਸੇ ਤਰੀਕੇ ਨਾਲ, ਆਉਣ ਲੱਗਿਆ ਮਹਾਰਾਜ ਮੁਸ਼ਕਲ ਹੋਏਗੀ ਸਾਨੂੰ। ਹਾਂਜੀ,
ਪੰਥ ਪਹਾੜਨ ਬਿਖਮ ਬਡੇਰੇ,
ਤੇ ਉੱਤੋਂ ਜੇ ਵਾਪਸ ਆਉਣਾ ਤੇ ਪਹਾੜੀ ਰਸਤਾ ਸੱਚੇ ਪਾਤਸ਼ਾਹ, ਇੱਕ ਬੰਨੇ ਦਰਿਆ ਚੱਲਦਾ ਹੁੰਦਾ ਸੀਗਾ ਜੀ, ਇੱਕ ਬੰਨੇ ਉੱਚੇ ਪਹਾੜ ਹੁੰਦੇ ਸੀ ਤੇ ਤੰਗ ਰਾਹ ਸੀਗਾ ਜੀ। ਹਾਂਜੀ, ਜਿਵੇਂ ਮਨੀਕਰਨ ਦਾ ਰਾਹ ਜੀ। ਹਾਂਜੀ, ਮਹਾਰਾਜ ਰਸਤਾ ਵੀ ਬੜਾ ਤੰਗ ਹੈ ਸਾਰਾ। ਹਾਂਜੀ,
ਕੌਣ ਸਹਾਇਕ ਹੋਏ ਤਿਸ ਬੇਰੇ,
ਮਹਾਰਾਜ ਉਦੋਂ ਸਾਡੀ ਸਹਾਇਤਾ ਕੌਣ ਕਰੇਗਾ, ਗੱਜ ਕੇ ਆਖੋ
ਵਾਹਿਗੁਰੂ।
ਕਿਉਂ ਨਾ ਪਹਾੜੀਆਂ ਦੇ ਵਿੱਚ ਅਸੀਂ ਜਾਵਾਂਗੇ, ਉਹਨਾਂ ਤੇ ਸਾਨੂੰ ਬਰਦਾਸ਼ਤ ਨਹੀਂ ਕਰਨਾ ਉੱਥੇ। ਹਾਂਜੀ,
ਸੁਣ ਕਲਗੀ ਧਰ ਹੁਕਮ ਬਖਾਨਾ,
ਹਾਂਜੀ,
ਸੰਸ਼ਹਿ ਕਹਾਂ ਏਵ ਤੁਮ ਠਾਨਾ,
ਤੇ ਹੱਥ ਜੋੜੋ ਤੇ ਪਿਆਰ ਨਾਲ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਥੋੜਾ ਜਿਹਾ ਟਿਕਾਓ ਵਿੱਚ ਇਹ ਬਚਨ ਸੁਣਨ ਵਾਲੇ ਨੇ। ਹਾਂਜੀ, ਹੁਣ ਗੱਲਾਂ ਬੜੇ ਬਚਨ ਮਹਾਰਾਜ ਦੇ ਬੜੇ ਕੀਮਤੀ ਹੋਣੇ ਜੀ। ਉਹ ਕਹਿ ਰਹੇ ਵੀ ਮਹਾਰਾਜ ਬਰਾਤ ਵਾਹਿਗੁਰੂ ਵਿਆਹ ਵਿੱਚ ਜਦੋਂ ਜਾਣਾ ਤੇ ਵਾਪਸ ਕਿਵੇਂ ਆਵਾਂਗੇ, ਉਹਨਾਂ ਜੰਗ ਕਰਨੀ ਸਾਡੇ ਨਾਲ ਜੀ। ਤੇ ਦਸਵੇਂ ਪਾਤਸ਼ਾਹ ਕਹਿੰਦੇ ਨੰਦ ਚੰਦ ਇਹਦੇ ਵਿੱਚ ਕਾਹਦਾ ਸ਼ੰਕਾ ਕਹਿਣ ਲੱਗੇ, ਭਾਵ ਇਹਦੀ ਕਿਉਂ ਤੁਸੀਂ ਚਿੰਤਾ ਕਰਦੇ ਹੋ। ਹਾਂਜੀ,
ਦ੍ਰਿੜ ਨਿਸ਼ਚਾ ਉਰ ਰਾਖੋ ਐਸੇ, ਸਤਿਗੁਰ ਕਰਨ ਪਠਾਵਨ ਜੈਸੇ।
ਇਹ ਗੱਲਾਂ ਬੜੇ ਧਿਆਨ ਨਾਲ ਸੁਣਨ ਵਾਲੀਆਂ, ਜੇ ਕਿਤੇ ਇੱਕ ਗੱਲ ਵੀ ਮਿਸ ਨਾ ਕਰ ਬੈਠੇ ਹੋ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਹਿਣ ਲੱਗੇ, ਪਹਿਲਾਂ ਇਹ ਗੱਲ ਦੱਸੋ ਵੀ ਤੁਹਾਨੂੰ ਉੱਥੇ ਭੇਜ ਕੌਣ ਰਿਹਾ। ਕਹਿਣ ਲੱਗੇ, ਗੱਜ ਕੇ ਆਖੋ, ਇਹ ਦੱਸੋ ਵੀ ਭੇਜ ਕੌਣ ਰਿਹਾ ਉੱਥੇ। ਕਹਿਣ ਲੱਗੇ, ਹੈ ਤੁਹਾਨੂੰ ਅਸੀਂ ਭੇਜ ਰਹੇ ਹਾਂ। ਕਹਿਣ ਲੱਗੇ, ਇੱਕ ਗੱਲ ਦਾ ਚੇਤਾ ਰੱਖਣਾ। ਕਹਿਣ ਲੱਗੇ, ਇਹ ਗੱਲ ਆਪਣੇ ਹਿਰਦੇ ਚ ਵਸਾ ਕੇ ਜਾਇਓ ਵੀ ਤੁਹਾਨੂੰ ਭੇਜ ਕੌਣ ਰਿਹਾ ਜੀ। ਕੋਈ ਵੱਡਾ ਅਫਸਰ ਕਿਸੇ ਨੂੰ ਕਿਸੇ ਕੰਮ ਭੇਜੇ ਤਾਂ ਧਿਆਨ ਵੀ ਤੇ ਪੂਰਾ ਰੱਖਦਾ ਨਾ ਜੀ। ਫਿਰ ਉਹ ਜੀ, ਹਾਂਜੀ, ਮਹਾਰਾਜ ਕਹਿੰਦੇ ਤੁਹਾਨੂੰ ਭੇਜ ਕੌਣ ਰਿਹਾ। ਹਾਂਜੀ,
ਤਿਮਹੀ ਸਤਿਗੁਰ ਲਿਆਵਨ ਕਰੈ,
ਸਤਿਗੁਰ ਭੇਜ ਰਹੇ ਨੇ ਤੇ ਜਿਵੇਂ ਭੇਜਾਂਗੇ ਉਵੇਂ ਵਾਪਸ ਵੀ ਲਿਆਵਾਂਗੇ ਤੁਹਾਨੂੰ। ਕਹਿਣ ਲੱਗੇ, ਜਿਵੇਂ ਭੇਜਾਂਗੇ ਨਾ ਉੱਥੇ ਉਵੇਂ ਵਾਪਸ ਵੀ ਲੈ ਆਉਣਾ ਤੁਹਾਨੂੰ ਇੱਥੇ। ਕਹਿਣ ਲੱਗੇ, ਹਾਂਜੀ,
ਆਪਣੇ ਜਾਨ ਰੱਖਿਆ ਕਰੈ।
ਗੱਜ ਕੇ ਆਖੋ, ਆਹ ਗੱਲ ਕਿਤੇ ਗੁਰੂ ਸਾਹਿਬ ਨੂੰ ਆਪਾਂ ਵੀ ਆਖੀਏ, ਮਹਾਰਾਜ ਅਸੀਂ ਵੀ ਤੁਹਾਡੇ ਹੀ ਹਾਂ ਸੱਚੇ ਪਾਤਸ਼ਾਹ। ਮਹਾਰਾਜ ਕਹਿੰਦੇ ਨੰਦ ਚੰਦ ਦਇਆ ਰਾਮ ਸਿੱਖੋ, ਤੁਸੀਂ ਸਾਡੇ ਹੋ ਤੇ ਤੁਹਾਡੀ ਰੱਖਿਆ ਕਰਨਾ ਸਾਡਾ ਕਰਤਵ ਹੈ। ਕਹਿਣ ਲੱਗੇ, ਸਾਡਾ ਫਰਜ਼ ਹੈ। ਕਹਿਣ ਲੱਗੇ, ਜਿਸ ਤਰੀਕੇ ਨਾਲ ਸ਼ਾਨੋ ਸ਼ੌਕਤ ਨਾਲ ਭੇਜ ਰਹੇ ਉਸੇ ਤਰੀਕੇ ਨਾਲ ਵਾਪਸ ਲੈ ਕੇ ਆਵਾਂਗੇ ਤੁਹਾਨੂੰ। ਕਹਿਣ ਲੱਗੇ, ਹਾਂਜੀ,
ਜੋ ਸਿੱਖ ਮੇਰੋ ਗਹਿ ਅਲੰਬ।
ਆਹ ਗੱਲ ਸਿੱਧੀ ਜੀ ਸਮਝ ਲਿਓ, ਮਹਾਰਾਜ ਪਤਾ ਨਹੀਂ ਕਿਸ ਰਮਜ ਵਿੱਚ ਆ ਕੇ ਮੇਰੇ ਸਤਿਗੁਰੂ ਨੇ ਬੋਲ ਬੋਲੇ। ਇਹ ਗੱਲ ਬੜੇ ਧਿਆਨ ਨਾਲ ਸਤਸੰਗਤ ਜੀ ਸੁਣਿਓ ਤੇ ਝੋਲੀ ਅੱਡ ਕੇ ਬੈਠਿਓ। ਮਹਾਰਾਜ ਸੱਚੇ ਪਾਤਸ਼ਾਹ ਆ ਦਾਤ ਬਖਸ਼ ਦੇਣ। ਸਤਿਗੁਰੂ ਕਹਿਣ ਲੱਗੇ, ਸਿੱਖੋ ਜਿਹੜਾ ਸਾਡਾ ਆਸਰਾ ਤੱਕੇਗਾ। ਕਹਿਣ ਲੱਗੇ, ਸਾਡਾ ਆਸਰਾ ਜਿਹੜਾ ਤੱਕੇਗਾ, ਜੋ ਸਿੱਖ ਮੇਰੋ ਗਹਿ ਅਲੰਬ। ਹਾਂਜੀ,
ਕਰੈ ਮਿਟਾਵਨ ਬਿਗਨ ਕਲੰਦ।
ਗੱਜ ਕੇ ਆਖੋ, ਜਿਹੜਾ ਸਾਡਾ ਆਸਰਾ ਤੱਕੇਗਾ ਅਸੀਂ ਉਹਦੇ ਸਾਰੇ ਬਿਘਨ ਹੀ ਨਾਸ ਕਰ ਦਿੰਦੇ। ਕਹਿਣ ਲੱਗੇ, ਸਾਰੇ ਬਿਘਨ ਨਾਸ ਕਰ ਦਿੰਦੇ। ਅਰਦਾਸ ਕਰਕੇ ਕੀਤਾ ਹੋਵੇ ਕੰਮ ਤੇ ਸੱਚੇ ਪਾਤਸ਼ਾਹ ਸਿਰੇ ਚਾੜਦੇ ਨੇ ਉਸ ਕੰਮ ਨੂੰ ਜੀ। ਹਾਂਜੀ, ਅਰਦਾਸ ਕੀਤੀ ਭਾਵਨਾ ਨਾਲ ਹੋਵੇ ਜੀ। ਹਾਂਜੀ,
ਜੇ ਰਾਖੈ ਨਿਤ ਮੋਰ ਭਰੋਸਾ, ਤਿੰਨ ਕੇ ਨਿਕਟ ਨਾ ਪਹੁੰਚੈ ਦੋਸ਼ਾ।
ਫਿਰ ਬੇਨਤੀ ਹੈ, ਪਤਾ ਨੀ ਕਿਹੜੀ ਰਮਜ ਚ ਆ ਕੇ ਸੱਚੇ ਪਾਤਸ਼ਾਹ ਨੇ ਬਚਨ ਕੀਤੇ। ਮਹਾਰਾਜ ਕਹਿੰਦੇ, ਸਿੱਖੋ ਨੰਦ ਚੰਦ ਜਿਹੜਾ ਸਾਡੇ ਤੇ ਭਰੋਸਾ ਰੱਖਦਾ ਅਸੀਂ ਕਿਸੇ ਪ੍ਰਕਾਰ ਦਾ ਦੋਸ਼ ਨੀ ਲੱਗਣ ਦਿੰਦੇ ਉਹਨੂੰ। ਕਹਿਣ ਲੱਗੇ, ਅਸੀਂ ਨੀ ਉਹਨੂੰ ਦੋਸ਼ ਲੱਗਣ ਦਿੰਦੇ। ਕਹਿਣ ਲੱਗੇ, ਹਾਂਜੀ,
ਅੰਗ ਸੰਗ ਗੁਰ ਬਣੇ ਸਹਾਈ।
ਜਾਓ, ਕਹਿਣ ਲੱਗੇ, ਨਿਸ਼ਚਿੰਤ ਹੋ ਕੇ ਜਾਓ, ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ, ਸਤਿਗੁਰੂ ਤੁਹਾਡੇ ਨਾਲ ਅੰਗ ਸੰਗ ਰਹਿਣਗੇ। ਕਹਿਣ ਲੱਗੇ, ਅੰਗ ਸੰਗ ਸ਼ਬਦ ਬੜਾ ਵੱਡਾ, ਮੈਂ ਬੜੀ ਵਾਰੀ ਬੇਨਤੀ ਕੀਤੀ ਆਪਾਂ ਗੁਰਦੁਆਰਾ ਸਾਹਿਬ ਆਏ ਸਾਡੇ ਅੰਗ ਸਾਡੇ ਨਾਲ ਆਏ, ਜਿਵੇਂ ਬੰਦੇ ਦੇ ਅੰਗ ਉਹਦੇ ਨਾਲ ਤੁਰਦੇ ਨੇ ਜਿਹੜਾ ਗੁਰੂ ਤੇ ਭਰੋਸਾ ਰੱਖਦਾ, ਸਤਿਗੁਰੂ ਅੰਗਾਂ ਦੀ ਤਰ੍ਹਾਂ ਉਸ ਸਿੰਘ ਦੇ ਨਾਲ ਜਾਂਦੇ ਨੇ ਜੀ। ਹਾਂਜੀ, ਅੰਗ ਸੰਗ ਰਹਿਣਾ ਜੀ। ਮਹਾਰਾਜ ਕਹਿੰਦੇ, ਅਸੀਂ ਤੁਹਾਡੇ ਅੰਗ ਸੰਗ ਆ। ਕਹਿਣ ਲੱਗੇ, ਤੁਸੀਂ ਜਾਓ ਤੇ ਸਹੀ। ਕਹਿਣ ਲੱਗੇ, ਹਾਂਜੀ,
ਤਾਤੀ ਵਾਓ ਨਾ ਲਾਗਨ ਪਾਈ।
ਗੱਜ ਕੇ ਆਖੋ, ਉਹ ਤੇ ਮਾਨੋ ਇਸ ਤਰ੍ਹਾਂ ਸੀਗਾ ਵੀ ਬੜੇ, ਮਾਨੋ ਕਿ ਇੱਕ ਹਿਸਾਬ ਨਾਲ ਕਹਿ ਦਈਏ ਵੀ ਬੜੇ ਵੱਡੇ ਦੁਸ਼ਮਣਾਂ ਦੇ ਝੁੰਡ ਵਿੱਚ ਜਾਣਾ ਸੀਗਾ ਜੀ। ਸਾਰੇ ਤੇ ਮਾਰਾ ਨਾ ਵੈਰ ਵਿਰੋਧ ਰੱਖ ਕੇ ਬੈਠੇ ਹੈਗੇ ਜੀ, ਕੋਈ ਹੋਏਗਾ ਭਲਾ, ਨਹੀਂ ਤੇ ਤਕਰੀਬਨ ਵੈਰ ਵਿਰੋਧ ਰੱਖ ਕੇ ਬੈਠੇ ਜੀ। ਮਹਾਰਾਜ ਕਹਿਣ ਲੱਗੇ, ਸਾਡੇ ਤੇ ਭਰੋਸਾ ਰੱਖ ਕੇ ਜਾਓ, ਅਸੀਂ ਤੁਹਾਡੇ ਨਾਲ ਜਾਵਾਂਗੇ। ਕਹਿਣ ਲੱਗੇ, ਸਰੀਰ ਇੱਥੇ ਹੋਏਗਾ ਪਰ ਗੁਪਤ ਰੂਪ ਵਿੱਚ ਤੁਹਾਡੇ ਨਾਲ ਹੋਵਾਂਗੇ। ਕਹਿਣ ਲੱਗੇ, ਤੇ ਨਾਲ ਸਤਿਗੁਰੂ ਜੀ ਨੇ ਸ਼ਬਦ ਵਰਤਿਆ। ਮਹਾਰਾਜ ਕਹਿਣ ਲੱਗੇ, ਤੁਹਾਨੂੰ ਤਾਂ ਅਸੀਂ ਤੱਤੀ ਵਾਹ ਨਹੀਂ ਲੱਗਣ ਦੇਣੀ। ਕਹਿਣ ਲੱਗੇ, ਤੱਤੀ ਵਾਹ ਕੀ ਹੁੰਦੀ ਸਾਧ ਸੰਗਤ? ਹੈ ਗਰਮ ਹਵਾ, ਤੇ ਗਰਮ ਹਵਾ ਬੰਦੇ ਨੂੰ ਲੱਗੇ ਕੋਈ ਏਡਾ ਮਹਿਸੂਸ ਨਹੀਂ ਹੁੰਦਾ ਜੀ, ਜਿੱਥੇ ਠੰਡੀ ਲੱਗ ਰਹੀ ਉੱਥੇ ਥੋੜ੍ਹੀ ਜਿਹੀ ਗਰਮ ਲੱਗ ਜਾਏਗੀ, ਪਰ ਮਹਾਰਾਜ ਕਹਿੰਦੇ ਤੁਹਾਨੂੰ ਤੇ ਗਰਮ ਹਵਾ ਨਹੀਂ ਲੱਗਣ ਦੇਣੀ। ਅਸੀਂ ਕਹਿਣ ਲੱਗੇ,
ਹਾਂਜੀ,
ਉਪਰ ਤੇ ਉਹ ਬਚਨ ਸੁਣੇ ਆਪ ਜੀ ਨੇ ਜਿਹੜੇ ਭਰੋਸਾ ਰੱਖਦੇ ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦੇ। ਮਹਾਰਾਜ ਕਹਿੰਦੇ ਤੁਹਾਨੂੰ ਕੋਈ ਵਿਘਨ ਪੈ ਜਾਏ ਨਾ ਤੇ ਰਸਤੇ ਵਿੱਚ ਸਾਨੂੰ ਯਾਦ ਕਰ ਲਿਓ, ਅਸੀਂ ਤੱਤ ਛੇਨੀ ਹਾਜ਼ਰ ਹੋ ਜਾਣਾ। ਆ ਕੇ ਕਹਿਣ ਲੱਗੇ ਹੁੰਦੇ ਨੇ ਮਹਾਰਾਜ ਹਾਜ਼ਰ, ਤੁਸੀਂ ਕਥਾ ਸੁਣਿਓ, ਗਾਂ ਜਾ ਕੇ ਬਖੇੜਾ ਪੈਣਾ ਜੀ ਤੇ ਮਹਾਰਾਜ ਨੇ ਹਾਜ਼ਰ ਹੋ ਜਾਣਾ ਜੀ ਉੱਥੇ ਜੀ। ਪਰ ਮਹਾਰਾਜ ਕਹਿਣ ਲੱਗੇ ਜੇ ਨਹ ਸਿਮਰਹ ਮੋਕੋ ਕਦੇ, ਨਿੱਜ ਬਲ ਪਰ ਵਿਸ਼ਵਾਸੀ ਰਿਦੇ। ਤੇ ਜਿਹੜੇ ਸਾਨੂੰ ਯਾਦ ਨਾ ਕਰਨ, ਆਪਣੇ ਬਲ ਦਾ ਮਾਣ ਰੱਖਣ ਵੀ ਅਸੀਂ ਬੜੇ ਬਲਵਾਨ ਆ, ਅਸੀਂ ਆਪੇ ਮੁਕਾਬਲਾ ਕਰ ਲਾਂਗੇ। ਹਾਂਜੀ,
ਨਹ ਤਿਨ ਕੋ ਮੈਂ ਬਨੋ ਸਹਾਈ।
ਮਹਾਰਾਜ ਕਹਿਣ ਲੱਗੇ ਇਸ ਗੱਲ ਦਾ ਵੀ ਚੇਤਾ ਰੱਖਿਓ, ਜਿਹੜਾ ਆਪਣੇ ਉੱਤੇ ਮਾਣ ਰੱਖਦਾ ਅਸੀਂ ਉਹਦੀ ਸਹਾਇਤਾ ਨਹੀਂ ਕਰਦੇ। ਕਹਿਣ ਲੱਗੇ ਅਸੀਂ ਉਹਦੀ ਕੋਈ ਸਹਾਇਤਾ ਨਹੀਂ ਕਰਦੇ। ਹਾਂਜੀ,
ਗੁਰ ਸੰਗੀ ਹੋਏ ਜੇ ਸ਼ਰਨ ਆਈ,
ਸਹਾਇਤਾ ਉਹਦੀ ਕਰਦੇ ਜਿਹੜਾ ਸ਼ਰਨ ਚ ਆ ਜਾਏ ਜੀ। ਹਾਂਜੀ, ਜਿਹੜਾ ਆਪਣੇ ਤੇ ਮਾਣ ਰੱਖ ਕੇ ਬੈਠਾ। ਇਸੇ ਕਰਕੇ ਮੈਂ ਦਾਸ ਨੇ ਕਰੀ ਪਹਿਲਾਂ ਵੀ ਬੇਨਤੀ ਕੀਤੀ, ਸਿੱਖ ਜਿੰਨਾ ਮਰਜ਼ੀ ਵੱਡਾ ਸੂਰਮਾ ਬਣ ਜੇ, ਜਿੰਨੀ ਮਰਜ਼ੀ ਅੰਦਰ ਦੀ ਅਵਸਥਾ ਵੱਡੀ ਬਣ ਜੇ, ਪਰ ਸਿੱਖ ਸਤਿਗੁਰੂ ਦੇ ਅੱਗੇ ਸਦਾ ਹੀ ਝੁਕਿਆ ਰਹੇ ਜੀ। ਬਚਾ ਹੀ ਤਾਂ ਹੈ ਜੀ। ਇੱਕ ਬੜੇ ਵੱਡੇ ਰਾਗੀ, ਅੱਜ ਵੀ ਉਹਨਾਂ ਦਾ ਬੜਾ ਨਾਮ ਹੈ ਪੰਥ ਵਿੱਚ, ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਕੋਲ ਗਏ ਜੀ। ਮਸਕੀਨ ਜੀ ਉਹਨਾਂ ਦਾ ਬੜਾ ਜ਼ਿਕਰ ਕਰਦੇ ਹੁੰਦੇ ਸੀਗੇ, ਤੇ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਨੂੰ ਪ੍ਰੇਮੀ ਕਹਿਣ ਲੱਗੇ ਜੀ ਮਹਾਂਪੁਰਖੋ, ਇਹ ਰਾਗੀ ਨੇ ਬੜੇ ਭਲੇ ਦੇ ਵੀ ਕੰਮ ਕਰਦੇ ਨੇ। ਤੇ ਮਹਾਂਪੁਰਖਾਂ ਬਚਨ ਕਿਹਾ, ਕਹਿਣ ਲੱਗੇ ਰਾਗੀ ਸਿੰਘ ਬੱਚਾ ਬਣ ਕੇ ਰਹੇਗਾ ਤੇ ਬਚਿਆ ਰਹੇਗਾ। ਕਹਿਣ ਲੱਗੇ ਮਾਣ ਨਾ ਕਰੀ, ਕਹਿਣ ਲੱਗੇ ਬੱਚਾ ਬਣ ਕੇ ਰਹੀ ਤੇ ਬਚਿਆ ਰਹੇਗਾ, ਉਹ ਅੱਜ ਤੱਕ ਬਚੇ ਨੇ ਜੀ। ਹਾਂਜੀ, ਸੱਚੇ ਪਾਤਸ਼ਾਹ ਮਿਹਰ ਕਰਨ। ਮਹਾਰਾਜ ਕਹਿਣ ਲੱਗੇ ਜਿਹੜਾ ਆਪਣੇ ਬਲ ਤੇ ਭਰੋਸਾ ਰੱਖਦਾ ਹੀ ਉਹਦੀ ਨੀ ਸਹਾਇਤਾ ਕਰਦੇ। ਕਹਿਣ ਲੱਗੇ ਹਾਂਜੀ,
ਯਾਂ ਤੇ ਸਦਾ ਰਾਖ ਵਿਸ਼ਵਾਸ,
ਇਸ ਕਰਕੇ ਸਾਡੇ ਤੇ ਭਰੋਸਾ ਰੱਖੋ, ਭਰੋਸਾ ਰੱਖੋ। ਦਰੋਪਦੀ ਦੀ ਸਾਖੀ ਤੁਹਾਨੂੰ ਪਤਾ ਜੀ ਸਾਰਿਆਂ ਨੂੰ ਜੀ, ਦਰੋਪਦੀ ਨੇ ਜਿੰਨਾ ਚਿਰ ਤੱਕ ਦੰਦਾਂ ਦਾ ਆਸਰਾ ਰੱਖਿਆ ਸੀ ਉਨਾ ਚਿਰ ਤੱਕ ਗੱਲ ਨਹੀਂ ਸੀ ਬਣੀ, ਜਦੋਂ ਅੰਦਰੋਂ ਪੁਕਾਰ ਕਰਤੀ ਉਸੇ ਵੇਲੇ ਪਰਮੇਸ਼ਰ ਨੇ ਲਾਜ ਰੱਖ ਲਈ ਸੀਗੀ ਜੀ। ਹਾਂਜੀ,
ਪ੍ਰਭ ਹੋਏ ਸਦਾ ਦਾਸ ਕੇ ਪਾਸ,
ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸਿੱਖੋ ਅਸੀਂ ਤੁਹਾਡੇ ਤੋਂ ਵੱਖਰੇ ਥੋੜੀ ਹੈਗੇ। ਕਹਿਣ ਲੱਗੇ ਆਖੋ ਤਾਰੇ ਪਿਆਰ ਨਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਮਹਾਰਾਜ ਕਹਿੰਦੇ ਅਸੀਂ ਤੁਹਾਡੇ ਤੋਂ ਵੱਖਰੇ ਥੋੜੀ ਹੈਗੇ ਆ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਹਿਣ ਲੱਗੇ ਅਸੀਂ ਤੁਹਾਡੇ ਨਾਲ ਹੀ ਆ। ਕਹਿਣ ਲੱਗੇ ਅਸੀਂ ਤੁਹਾਡੇ ਨਾਲ ਹੀ ਜਾਵਾਂਗੇ। ਕਹਿਣ ਲੱਗੇ ਸਰੀਰ ਇੱਥੇ ਹੋਏਗਾ, ਹੋਵਾਂਗੇ ਤੁਹਾਡੇ ਨਾਲ, ਜਿੱਥੇ ਰਸਤੇ 'ਚ ਲੋੜ ਪਏਗੀ ਧਿਆਨ ਧਰ ਕੇ ਕਰ ਦਿਓ ਅਰਦਾਸ, ਹਾਜ਼ਰ ਹੋ ਜਾਵਾਂਗੇ। ਕਹਿਣ ਲੱਗੇ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਜੀ, ਅਤੇ ਬਚਨ ਵਰਤ ਜਾਂਦਾ ਖਾਲਸਾ ਜੀ। ਸਾਰੇ ਪਿਆਰ ਨਾਲ ਕਰੋ ਮਹਾਰਾਜ ਦੀ ਵਡਿਆਈ, ਆਖੋ ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਜਪੋ
ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ।
ਵੇਖ ਲਓ ਸੱਚੇ ਪਾਤਸ਼ਾਹ ਮਹਾਰਾਜ ਕਹਿ ਰਹੇ, ਮਹਾਰਾਜ ਕਹਿੰਦੇ ਜਿਹੜਾ ਭਰੋਸਾ ਰੱਖੇਗਾ, ਮਹਾਰਾਜ ਕਹਿੰਦੇ ਦੁੱਖ ਦੀ ਗੱਲ ਤੇ ਛੱਡੋ, ਦੋਸ਼ ਦੀ ਗੱਲ ਤੇ ਛੱਡੋ, ਅਸੀਂ ਤੇ ਤੱਤੀ ਵਾਹ ਨਹੀਂ ਲੱਗਣ ਦਿੰਦੇ ਉਹਨੂੰ। ਕਹਿਣ ਲੱਗੇ ਤੱਤੀ ਵਾਹ ਨਹੀਂ ਲੱਗਣ ਦਿੰਦੇ, ਕਿਵੇਂ ਨਹੀਂ ਲੱਗਣ ਦਿੰਦੇ? ਮੈਂ ਇੱਕ ਖਿੰਨ ਵਿੱਚ ਕਹਿ ਕੇ ਦੋ ਪੰਕਤੀਆਂ ਰਹਿ ਗਈਆਂ, ਉਹਦੇ ਅਰਥ ਕਰਨੇ ਨੇ ਅਜੇ। ਭਾਈ ਵਿਧੀ ਚੰਦ ਜੀ ਮਹਾਰਾਜ ਦੇ ਭਰੋਸੇ ਬਲ ਦੇ ਭੱਠੇ ਵਿੱਚ ਬੈਠੇ ਹੈਗੇ ਜੀ, ਬਲ ਦੇ ਭੱਠੇ ਵਿੱਚ ਜੀ, ਜਿੱਥੋਂ ਬਚਣ ਦੀ ਉਮੀਦ ਹੀ ਨਹੀਂ ਹੈਗੀ ਜੀ। ਸਾਧ ਸੰਗਤ ਕੋਈ ਬਚਣ ਦੀ ਉਮੀਦ ਨਹੀਂ ਹੈਗੀ, ਦੁਸ਼ਾਲੇ ਸਤਿਗੁਰੂ ਦੇ ਨਾਲ ਨੇ, ਤੇ ਗੁਰੂ ਸਾਹਿਬ ਤੇ ਭਰੋਸਾ ਕੀਤਾ। ਭੱਠੇ ਵਾਲੇ ਨੂੰ ਕਹਿੰਦੇ ਲੁਕਣ ਦੀ ਥਾਂ ਦੇ, ਉਹ ਕਹਿਣ ਲੱਗਾ ਲੁਕਣ ਵਾਲੀ ਥਾਂ ਤੇ ਭੱਠਾ ਹੀ ਹੈ, ਜੇ ਤੇਰਾ ਪੂਰਾ ਗੁਰੂ ਹੈ ਤੇ ਬਹਿ ਜਾ ਵਿੱਚ। ਕਹਿਣ ਲੱਗੇ ਬਲ ਦੇ ਭੱਠੇ ਵਿੱਚ ਬੈਠੇ, ਇਹ ਕਿਤੇ ਹੋਰ ਗੱਲਾਂ ਨੀਚ ਲੱਭਦੀਆਂ ਜੀ। ਬਾਬਾ ਜੀ ਬਲ ਦੇ ਭੱਠੇ ਵਿੱਚ ਬੈਠੇ, ਤੇ ਨਾ ਦੁਸ਼ਾਲੇ ਸੜੇ, ਤੇ ਨਾ ਹੀ ਬਾਬਾ ਬਿਧੀ ਚੰਦ ਜੀ ਨੂੰ ਸੇਕ ਵੀ ਨਹੀਂ ਲੱਗਾ ਜੀ ਕਿਤੇ ਜੀ। ਅਸੀਂ ਭਾਈ ਕੀ ਡਰੌਲੀ ਉਸ ਖੂਹ ਦੇ ਦਰਸ਼ਨ ਕਰਕੇ ਆਏ ਸਾਂ। ਮਹਾਰਾਜ ਉਹਦੇ ਲਾਗੇ ਬੈਠੇ ਸਿੰਘ ਸਿੱਖਾਂ ਨੂੰ ਕਹਿੰਦੇ ਸਿੱਖੋ ਛੇਤੀ ਨਾਲ ਬਾਲਟੀਆਂ ਕੱਢ ਕੇ ਸਾਡੇ ਤੇ ਪਾਣੀ ਪਾਓ। ਕਹਿਣ ਲੱਗੇ ਸਮੇਤ ਮਹਾਰਾਜ ਨੇ ਚੋਲਾ ਪਾਇਆ, ਚੋਲੇ ਤੇ ਪਾਣੀ ਪਾਈ ਗਏ ਜੀ ਸਾਰੇ ਕੱਢ ਕੇ ਖੂਹ ਚੋਂ ਜੀ ਛੇਵੇਂ ਪਾਤਸ਼ਾਹ ਦੇ। ਫਿਰ ਸਿੱਖ ਪੁੱਛਦੇ ਮਹਾਰਾਜ ਇਹ ਕੀ ਬਿਰਤਾਂਤ ਹੈ? ਮਹਾਰਾਜ ਕਹਿਣ ਲੱਗੇ ਸਾਡਾ ਸਿੱਖ ਇਸ ਸਮੇਂ ਬਲ ਦੇ ਭੱਠੇ ਚ ਬੈਠਾ, ਠੰਡਕ ਉਹਦੇ ਤੱਕ ਪਹੁੰਚ ਰਹੀ ਹੈ ਜੀ। ਸਤਿ ਸ੍ਰੀ ਅਕਾਲ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਓਨਾ ਚਿਰ ਤੱਕ ਪਾਣੀ ਪਵਾਉਣਾ ਨੀ ਬੰਦ ਕੀਤਾ ਜਿੰਨਾ ਚਿਰ ਤੱਕ ਬਾਬਾ ਬਿਧੀ ਚੰਦ ਜੀ ਭੱਠੇ ਚੋਂ ਬਾਹਰ ਨਹੀਂ ਸੀ ਆ ਗਏ ਜੀ। ਜਿੰਨਾ ਚਿਰ ਬਾਹਰ ਨਹੀਂ ਨਾ ਆ ਗਏ ਓਨਾ ਚਿਰ ਤੱਕ ਮਹਾਰਾਜ ਜਲ ਪਵਾਈ ਗਏ ਜੀ। ਹਾਂਜੀ, ਇਹ ਗੱਲ ਸੱਚੀ ਹੈ। ਉਸ ਥਾਂ ਤੇ ਜਿੱਥੇ ਬੰਦਾ ਸੜ ਕੇ ਸੁਭਾਅ ਹੋ ਜਾਂਦਾ ਜੀ ਗੁਰੂ ਸਾਹਿਬ ਤੇ, ਉੱਥੇ ਵੀ ਤੱਤੀ ਬਾਹ ਨਹੀਂ ਲੱਗਣ ਦਿੰਦੇ ਜੀ। ਧੰਨ ਧੰਨ ਸਤਿਗੁਰੂ ਹਮਾਰਾ,
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 ਧੰਨ ਧੰਨ ਸਤਿਗੁਰੂ ਹਮਾਰਾ।
ਮਹਾਰਾਜ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ ਜੀ। ਬੜੇ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਬਚਨ ਕੀਤੇ ਵੀ ਅਸੀਂ ਤਾਂ ਤੁਹਾਡੇ ਨਾਲ ਹੀ ਜਾਣਾ। ਹਾਂਜੀ,
ਸੁਣ ਦੋਨੋਂ ਕੋ ਧੀਰਜ ਆਯੋ।
ਦਇਆ ਰਾਮ ਜੀ ਤੇ ਆਨੰਦ ਚੰਦ ਜੀ ਨੇ ਜਦੋਂ ਮਹਾਰਾਜ ਦਾ ਬਚਨ ਸੁਣਿਆ ਉਹਨਾਂ ਨੂੰ ਭਰੋਸਾ ਵੱਜ ਗਿਆ। ਹਾਂਜੀ,
ਕਰ ਨਿਸ਼ਚਾ ਤਬ ਸੀਸ ਨਵਾਯੋ।
ਪੂਰਾ ਨਿਸ਼ਚਾ ਰੱਖ ਲਿਆ ਵੀ ਮਹਾਰਾਜ ਸਾਨੂੰ ਭੇਜ ਰਹੇ ਨੇ। ਪਹਿਲੀ ਗੱਲ ਤੇ ਭੇਜ ਗੁਰੂ ਸਾਹਿਬ ਰਹੇ ਨੇ, ਜਿਵੇਂ ਭੇਜਣਗੇ ਉਵੇਂ ਵਾਪਸ ਵੀ ਲੈ ਆਉਣਾ। ਤੇ ਮਹਾਰਾਜ ਤੇ ਪੂਰਾ ਭਰੋਸਾ ਕਰਕੇ ਸੀਸ ਨਵਾਇਆ, ਆਪਾਂ ਵੀ ਨਵਾਈਏ ਤੇ ਕਹੋ ਸਾਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਕਲ ਵਸਤ ਕੀ ਤਿਆਰੀ ਠਾਨ, ਗੁਰ ਆਗਿਆ ਤੇ ਚਹਸ ਪਿਆਨ।
ਹੁਣ ਤੇ ਸਾਰੀਆਂ ਵਸਤੂਆਂ ਦੀ ਤਿਆਰੀ ਹੈ ਤੇ ਮਹਾਰਾਜ ਦੀ ਆਗਿਆ ਦੀ ਉਡੀਕ ਹੈ ਵੀ ਮਹਾਰਾਜ ਕਰਨ ਆਗਿਆ ਤੇ ਜਾਈਏ ਉਸ ਪਾਸੇ ਜੀ। ਹੁਣ ਸਾਰੇ ਭੈ ਉੱਡ ਗਏ ਜੀ, ਮਹਾਰਾਜ ਨੇ ਆਤਮਕ ਬਲ ਦੇ ਦਿੱਤਾ ਜੀ। ਸੱਚੇ ਪਾਤਸ਼ਾਹ ਮਿਹਰ ਕਰਨ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਭਾਈ ਹਰਮੋਹਨ ਸਿੰਘ ਜੀ ਇੰਗਲੈਂਡ ਤੋਂ ਆਏ ਨੇ, ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੀ ਵੀ ਹਾਜ਼ਰੀ ਪ੍ਰਵਾਨ ਕਰਨ ਲਈ। ਇਹ ਜੱਥਾ ਆਇਆ ਸੀਗਾ ਜੀ ਨਨਕਾਣਾ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਜੀ, ਗੁਰੂ ਸਾਹਿਬ ਜੀ ਦੇ ਆਗਮਨ ਸਥਾਨ ਦੇ ਦਰਸ਼ਨ ਕਰਨ ਵਾਸਤੇ। ਉਸ ਜੱਥੇ ਵਿੱਚ ਇਹ ਵੀ ਆਏ ਤੇ ਕਾਬਲ ਦੇ ਨੇ ਜੀ, ਕਾਬਲ ਹੀ ਨੇ ਜੀ ਇਹ ਜੀ। ਹਾਂਜੀ, ਕਾਬਲ ਦੇ ਨੇ, ਇਤਿਹਾਸ 'ਚ ਬੜੀ ਥਾਂ 'ਤੇ ਆਉਂਦਾ ਜੀ ਕਾਬਲ ਤੋਂ ਫਲਾਣੀ ਸੰਗਤ ਆਈ, ਕਾਬਲ ਤੋਂ ਸੰਗਤ ਆਈ। ਹਾਂਜੀ, ਆਹ ਜਿਹੜੇ ਘੋੜੇ ਸੀ ਇਹਦੇ ਆਉਂਦੇ ਬਹੁਤੇ ਕਾਬਲ ਤੋਂ ਹੁੰਦੇ ਸੀਗੇ ਜੀ। ਛੇਵੇਂ ਪਾਤਸ਼ਾਹ ਦੇ ਘੋੜੇ ਕਾਬਲ ਤੋਂ ਆਉਂਦੇ ਹੁੰਦੇ ਸੀ ਜ਼ਿਆਦਾ ਜੀ। ਹਾਂਜੀ, ਅਤੇ ਕਾਬਲ ਦੇ ਵੀ ਨੇ ਜੀ। ਸਰਬੱਤ ਸੰਗਤ ਕਾਬਲ ਗੁਰੂ ਰੱਖੇਗਾ, ਮਹਾਰਾਜ ਦਾ ਹੁਕਮਨਾਮਾ ਸੀ। ਕਾਬਲ ਦੀ ਸਾਰੀ ਸੰਗਤ ਦੀ ਇੱਜ਼ਤ ਗੁਰੂ ਸਾਹਿਬ ਰੱਖਣਗੇ ਜੀ। ਹਾਂਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਇਆਂ ਨੂੰ। ਨਾਲ ਇਹਨਾਂ ਦੇ ਭਾਈ ਗੁਰਵਿੰਦਰ ਸਿੰਘ ਜੀ, ਗੁਰਦੁਆਰਾ ਗੁਰੂ ਕੇ ਮਹਿਲ ਦੇ ਮੁੱਖ ਗ੍ਰੰਥੀ, ਉਹ ਵੀ ਆਏ ਨੇ ਜੀ। ਗੁਰੂ ਕਾ ਮਹਿਲ ਅੰਮ੍ਰਿਤਸਰ ਦਾ ਪਹਿਲਾ ਗੁਰੂ ਘਰ ਹੈ ਜੀ, ਦਰਬਾਰ ਸਾਹਿਬ ਤੋਂ ਵੀ ਪਹਿਲਾਂ ਦਾ ਜੀ। ਚਾਹੀਦਾ ਹਰ ਸਿੱਖ ਨੂੰ ਉਸ ਸਥਾਨ ਦੇ ਦਰਸ਼ਨ ਕਰਨੇ, ਸਿਰ ਝੁਕਾਉਣਾ ਜੀ। ਉੱਥੇ ਉੱਥੋਂ ਦੇ ਮੁੱਖ ਗ੍ਰੰਥੀ ਨੇ, ਇਹ ਦਰਬਾਰ ਸਾਹਿਬ ਪੁੱਛ ਰਹੇ ਸੀ ਤੇ ਪਤਾ ਨਹੀਂ ਲੱਗਾ ਤੇ ਦਰਸ਼ਨ ਕਰਨ ਗਏ ਗੁਰੂ ਕੇ ਮਹਿਲ ਦੇ ਜੀ। ਕਥਾ 'ਚ ਸੁਣਿਆ ਸੀਗਾ ਉਸ ਸਥਾਨ ਬਾਰੇ, ਫਿਰ ਦਰਸ਼ਨ ਕਰਨ ਗਏ। ਉੱਥੋਂ ਭਾਈ ਸਾਹਿਬ ਨੂੰ ਇਹਨਾਂ ਪੁੱਛਿਆ ਜੀ, ਇਹ ਫਿਰ ਕਹਿੰਦੇ ਵੀ ਮੈਂ ਆਪ ਹੀ ਲੈ ਚੱਲਦਾ ਤੁਹਾਨੂੰ ਜੀ। ਅਤੇ ਇਹਨਾਂ ਵੀ ਸਾਨੂੰ ਦਰਸ਼ਨ ਦਿੱਤੇ, ਬੜਾ ਧੰਨਵਾਦ ਜੀ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰਨੀ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।